ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾਂ ਹਿਰਦੈ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾਂ ਤਰਾਂ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀ ਨਾਮ ਸਿੰਘ ਪਾਲਕ ਪੈ ਪਾਲਕ ਪਿਕੰਬਰੋਂ ਕੇ ਅੰਬਰੋਂ ਕੇ ਮਾਲਕ ਅਡੰਬਰੋਂ ਕੇ ਤਿਆਗੀ ਹੈ ਤਾਲਕ ਰਖੈ ਹੈ ਏਕ ਖਾਲਕ ਸੈ ਸਾਲਕ ਸੋ ਗਾਲਕ ਵਿਕਾਰਨ ਕੇ ਚਾਲਕ ਵਿਰਾਗੀ ਹੈ ਨਾਮ ਸਿੰਘ ਬਾਲਕ ਪੈ ਪਾਲਕ ਪਿਕੰਬਰੋਂ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਚੌਰ ਛਤਰ ਤਖਤ ਦੇ ਮਾਲਕ ਅੰਤਰਜਾਮੀ ਗਰੀਬ ਨਿਵਾਜ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਦੀਵਾਨ ਵਿੱਚ ਹਾਜ਼ਰੀਆਂ ਭਰਕੇ ਅਤੇ ATN TV ਚੈਨਲ ਦੁਆਰਾ ਆਪ ਸਰਬੱਤ ਮਾਈ ਭਾਈ ਲਾਹੇ ਪ੍ਰਾਪਤ ਕਰ ਰਹੇ ਹੋ। ਸੋ ਦਰ ਰਹਿ ਰਾਸ ਸਾਹਿਬ ਜੀ ਦੇ ਨਿਤਨੇਮ ਉਪਰੰਤ ਰਸ ਭਿੰਨਾ ਮਨੋਹਰ ਕੀਰਤਨ ਆਪਨੇ ਸਰਵਣ ਕੀਤਾ ਹੈ। ਆਓ ਹੁਣ ਸ਼੍ਰੀ ਗੁਰ ਪੰਥ ਪ੍ਰਕਾਸ਼ ਦੇ ਵਿੱਚੋਂ ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਦੁਆਰਾ ਲਿਖਿਆ ਹੋਇਆ ਇਤਿਹਾਸ ਜੋ ਪਹਿਲਾਂ ਆਪਨੇ ਨਿਰਮਲਿਆਂ ਦੇ ਪ੍ਰਸੰਗ ਸੁਣਾਏ ਸਨ ਉਪਰੰਤ ਨਿਹੰਗ ਸਿੰਘਾਂ ਦਾ ਜੀਵਨ ਕਿ ਅਕਾਲ ਅਕਾਲ ਨੂੰ ਜਪਦਿਆਂ ਹੋਇਆਂ ਉਹ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਬਾਣੀ ਨੂੰ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸਜਾ ਕੇ ਰੱਖਦੇ ਹੈ। ਸੋਹਣੇ ਸੁੰਦਰ ਵਸਤਰ ਅਤੇ ਵਸਤਰਾਂ ਉੱਪਰ ਦੀ ਸ਼ਸਤਰ ਸਜਾਉਂਦੇ ਨੇ। ਬਾਣੀ ਤੇ ਬਾਣੀ ਨਾਲ ਪਿਆਰ ਹੈ, ਵਿਸ਼ਿਆਂ ਦੇ ਰਸ ਨੂੰ ਛੱਡਿਆ ਹੋਇਆ ਹੈ। ਹੱਥੀਂ ਕਿਰਤ ਵਿਰਤ ਵੀ ਕਰਦੇ ਨੇ ਗੁਰਸਥਾਨਾਂ ਦੇ ਉੱਪਰ ਰਹਿ ਕੇ ਜਿੱਥੇ ਪੈਲੀ ਹੈ, ਔਰ ਸੰਗਤਾਂ ਵੱਲੋਂ ਵੀ ਜੋ ਚੜਾਵਾ ਚੜ੍ਹਦਾ ਹੈ ਉਹ ਗੁਰੂ ਕੇ ਲੰਗਰਾਂ ਵਿੱਚ ਸ਼ਰਦਾਈਆਂ ਦੇ ਵਿੱਚ ਪਾ ਦਿੰਦੇ ਨੇ। ਸ਼ਸਤਰਾਂ ਦੇ ਨਾਲ ਅਤਿਅੰਤ ਪ੍ਰੇਮ ਹੋਇਆ ਕਰਦਾ ਹੈ। ਸਰਬਲੋਹ ਦੇ ਬਰਤਨਾਂ ਵਿੱਚ ਹੀ ਲੰਗਰ ਪ੍ਰਸ਼ਾਦ ਤਿਆਰ ਕਰਦੇ ਹੈ ਅਤੇ ਸਰਬਲੋਹ ਦੇ ਵਿੱਚ ਹੀ ਛਕਦੇ ਨੇ। ਨਿਹੰਗ ਸਿੰਘ ਜੀ ਜੀਵਨ ਦੱਸਣ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਨੇ ਅੱਗੇ ਸਾਧ ਸੰਗਤ ਜੀ ਉਹ ਨਾਮਧਾਰੀਆਂ ਦਾ ਪ੍ਰਸੰਗ ਆਰੰਭ ਕੀਤਾ ਹੈ। ਨਾਮਧਾਰੀਆਂ ਦੇ ਜੋ ਮੋਢੀ ਸਨ ਉਹ ਬਾਬਾ ਬਾਲਕ ਸਿੰਘ ਜੀ ਹੋਏ ਹੈ, ਜਿਨ੍ਹਾਂ ਨੇ ਛੋਟੀ ਉਮਰ ਹੀ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਿਆ ਔਰ ਅਟਕ ਦਰਿਆ ਦੇ ਕਿਨਾਰੇ ਸ਼ੋਈ ਨਗਰ ਦੇ ਵਿੱਚ ਆਪਨੇ 1856 ਦੇ ਵਿੱਚ ਜਨਮ ਲਿਆ ਤੇ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਲੱਗ ਗਈ। ਗੁਰਸਿੱਖਾਂ ਦੇ ਨਾਲ ਸਤਸੰਗਤ ਵਿੱਚ ਬੈਠਦੇ, ਨਾਮ ਜਪਦੇ, ਇਉਂ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਸ਼ੁਰੂ ਕੀਤਾ ਹੈ, ਜੋ ਅੱਗੇ ਉਹਨਾਂ ਦਾ ਜੀਵਨ ਅਤੇ ਫਿਰ ਬਾਬਾ ਰਾਮ ਸਿੰਘ ਜੀ ਦਾ ਕੁਝ ਜੀਵਨ ਆਏਗਾ। ਗਿਆਨੀ ਗਿਆਨ ਸਿੰਘ ਜੀ ਨੇ ਜਿਸ ਤਰ੍ਹਾਂ ਲਿਖਿਆ ਉਹ ਆਪ ਸਰਬੱਤ ਸੰਗਤਾਂ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀ ਨਾਮ ਸਿੰਘ ਬਾਲਕ ਪੈ ਪਾਲਕ ਪਿਕੰਬਰੋਂ ਕੇ।
ਇਹਨਾਂ ਦਾ ਨਾਮ ਹੈ ਬਾਲਕ ਸਿੰਘ, ਪਰ ਅਵਸਥਾ ਸਿਮਰਨ ਭਜਨ ਦੇ ਨਾਲ ਬਹੁਤ ਉੱਚੀ ਬਣ ਚੁੱਕੀ ਹੈ, ਮਾਨੋ ਪੈਗੰਬਰਾਂ ਦੀ ਵੀ ਪਾਲਣਾ ਕਰਨ ਵਾਲੇ ਹਨ।
ਅੰਬਰੋਂ ਕੇ ਮਾਲਕ ਅਡੰਬਰੋਂ ਕੇ ਤਿਆਗੀ ਹੈ।
ਅੰਬਰ ਨਾਮ ਹੈ ਆਕਾਸ਼ ਦਾ, ਆਕਾਸ਼ ਦੇ ਮਾਲਕ ਭਾਵ ਚੇਦਾ ਕਾਸ਼ੀ ਨੇ ਆਪਣੀ ਵਿਰਤੀ ਨੂੰ ਵਿਸ਼ਿਆਂ ਦੇ ਰਸਾਂ ਤੋਂ ਉੱਪਰ ਉਠਾਇਆ ਹੋਇਆ। ਰਜੋ ਤਮੋ ਸਤੋ ਇਹ ਤਿੰਨੇ ਗੁਣ ਛੱਡ ਕੇ ਚੇਦਾ ਕਾਸ਼ੀ ਬਣ ਚੁੱਕੇ ਹੈ ਤੇ ਅਡੰਬਰੋਂ ਕੇ ਤਿਆਗੀ ਹੈ। ਅਡੰਬਰ ਨਾਮ ਹੁੰਦਾ ਦਿਖਾਵੇ ਦਾ, ਜਿਵੇਂ ਆਮ ਮਤਾਂ ਦੇ ਵਿੱਚ ਦਿਖਾਵਾ ਮੁੱਖ ਹੋਇਆ ਕਰਦਾ ਹੈ। ਇਹ ਬਾਬਾ ਬਾਲਕ ਸਿੰਘ ਜੀ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਦੇ ਸਨ, ਦਿਖਾਵੇ ਨੂੰ ਬੜਾ ਮਾੜਾ ਸਮਝਦੇ ਸੀ। ਸਰੀਰ ਦੇ ਉੱਪਰ ਦਿਖਾਵਾ ਕੋਈ ਨਹੀਂ ਸੀ। ਹੁਣ ਤਾਂ ਖੈਰ ਜੇ ਆਪਾਂ ਦੇਖੀਏ ਨਾਮਧਾਰੀਆਂ ਦਾ ਜਿਹੜਾ ਬਾਣਾ ਹੈ ਉਹ ਵੀ ਇੱਕ ਵਿਸ਼ੇਸ਼ ਤੌਰ 'ਤੇ ਹੋ ਗਿਆ, ਪਰ ਇਹ ਆਪ ਬੜੇ ਤਿਆਗੀ ਸਨ। ਬਾਲਕ ਸਿੰਘ ਜੀ
ਤਾਲਕ ਰੱਖੇ ਹੈ ਏਕ ਖਾਲਕ ਸੈ ਸਾਲਕ ਸੋ,
ਤੇ ਇੱਕ ਮਾਲਕ ਪਰਮੇਸ਼ੁਰ ਵਾਹਿਗੁਰੂ ਦੇ ਨਾਲ ਹੀ ਸੰਬੰਧ ਰੱਖਦੇ ਸਨ, ਹੋਰ ਦੁਨੀਆਂ ਦੇ ਵਿੱਚ ਕੋਈ ਸੰਬੰਧ ਨਹੀਂ ਸੀ। ਵਿਚਰਦੇ ਭਾਵੇਂ ਸਾਰਿਆਂ ਵਿੱਚ ਪ੍ਰੇਮ ਪਿਆਰ ਦੇ ਨਾਲ ਸਨ, ਪਰ ਪ੍ਰੀਤ ਵਾਹਿਗੁਰੂ ਦੇ ਨਾਲ ਸੀ ਅਤੇ ਸਾਲਕ ਸੋ ਸਾਲਕ ਦਾ ਅਰਥ ਹੁੰਦਾ ਗਿਆਨ, ਗਿਆਨਵਾਨ ਵੀ ਸਨ, ਸਤਸੰਗੀ ਸੀ ਰੋਜ਼ਾਨਾ ਦੇ।
ਗਾਲਕ ਵਿਕਾਰਨ ਕੇ ਚਾਲਕ ਵਿਰਾਗੀ ਹੈ,
ਵਿਕਾਰਾਂ ਨੂੰ ਆਪਣੇ ਅੰਦਰੋਂ ਗਾਲ ਕੇ ਕੱਢਿਆ ਹੋਇਆ ਸੀ, ਵਿਕਾਰਾਂ ਦੇ ਤਿਆਗੀ ਸਨ ਤੇ ਮਨ ਦੇ ਵਿੱਚ ਭਾਰੀ ਵੱਡਾ ਵੈਰਾਗ ਸੀ। ਜਿਵੇਂ ਵਿਦਵਾਨ ਲੋਕ ਲਿਖਦੇ ਆ, ਆਸ਼ਕਾਰਾਂ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਫਤ ਨੋ ਕੰਮ ਖੁਰਦ ਨੋ ਖਵਾਬਸ ਹਰਾਮ, ਇਤਿਆਦਿਕ ਇਹ ਵੈਰਾਗਵਾਨਾਂ ਦੀਆਂ ਨੌ ਨਿਸ਼ਾਨੀਆਂ ਦੱਸੀਆਂ ਨੇ। ਮੁਸਲਮਾਨ ਫਕੀਰ ਨੇ ਆਪਣੇ ਚੇਲੇ ਨੂੰ ਸਮਝਾਇਆ ਸੀ, ਜੇ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਾਲੇ ਵੈਰਾਗੀ ਜਨ ਵੇਖਣੇ ਹੈ ਤਾਂ ਉਹ ਬਹੁਤ ਘੱਟ ਖਾਂਦੇ ਨੇ, ਬਹੁਤ ਘੱਟ ਬੋਲਦੇ ਨੇ। ਪਰਮੇਸ਼ਰ ਵਾਹਿਗੁਰੂ ਦੇ ਵੈਰਾਗ ਵਿੱਚ ਦਰਸ਼ਨ ਕਰਨ ਵਾਸਤੇ ਅੱਖਾਂ ਉਹਨਾਂ ਦੀਆਂ ਜਲ ਦੇ ਨਾਲ ਭਰੀਆਂ ਰਹਿੰਦੀਆਂ ਨੇ, ਉਹ ਚੰਗੀ ਤਰ੍ਹਾਂ ਸੌਂਦੇ ਵੀ ਨਹੀਂ, ਪਰਮੇਸ਼ਰ ਵਾਹਿਗੁਰੂ ਦੀ ਯਾਦ ਵਿੱਚ ਜਾਗਦੇ ਰਹਿੰਦੇ ਹੈ। ਇਉਂ ਸਾਧ ਸੰਗਤ ਜੀ, ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਬੜਾ ਭਾਰੀ ਵੈਰਾਗ ਸੀ।
ਗੋਏ ਰਾਖੀ ਘਾਟ ਦੀਪਕ ਜਿਮ ਨਿਜ ਅਜ ਮਤ,
ਜਿਵੇਂ ਕੋਈ ਦੀਵਾ ਜਗਾ ਕੇ ਘੜੇ ਦੇ ਵਿੱਚ ਰੱਖ ਦੇਵੇ, ਘੜੇ ਵਿੱਚ ਪਿਆ ਹੋਇਆ ਦੀਵਾ ਬਾਹਰੋਂ ਦੂਰੋਂ ਪ੍ਰਤੀਤ ਨਹੀਂ ਹੁੰਦਾ, ਪਰ ਘੜੇ ਦੇ ਵਿੱਚ ਪੂਰਾ ਪ੍ਰਕਾਸ਼ ਕਰਦਾ, ਚਾਨਣ ਕਰਦਾ। ਉਹ ਸਿਮਰਨ ਭਜਨ ਕਰਕੇ ਇਹਨਾਂ ਨੇ ਆਪਣੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਜੋਤ ਨੂੰ ਪ੍ਰਤੱਖ ਵੇਖ ਲਿਆ ਸੀ, ਤੇ ਪਰ ਉਹ ਸਾਰੀ ਜਿਹੜੀ ਸ਼ਕਤੀ ਸੀ ਉਹ ਘੜੇ ਵਿੱਚ ਰੱਖੇ ਹੋਏ ਦੀਵੇ ਦੇ ਸਮਾਨ ਛੁਪਾ ਕੇ ਰੱਖੀ ਸੀ, ਆਪਣੇ ਆਪ ਨੂੰ ਦੁਨੀਆਂ ਦੇ ਵਿੱਚ ਜਣਾਉਂਦੇ ਨਹੀਂ ਸਨ।
ਸਜ ਮਤ ਭਗਤ ਵਿਰਾਗਤ ਅਦਾਗੀ ਹੈ,
ਤੇ ਫਿਰ ਪਰਮੇਸ਼ਰ ਵਾਹਿਗੁਰੂ ਦੇ ਭਗਤ ਤੇ ਸੰਸਾਰ ਵੱਲੋਂ ਵਿਰਕਤੀ ਧਾਰਨ ਕੀਤੀ ਹੋਈ ਸੀ, ਤਿਆਗ ਵਾਲੇ ਸਨ ਤੇ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਸੀ, ਕਿਸੇ ਪ੍ਰਕਾਰ ਦਾ ਕੋਈ ਦੋਸ਼ ਆਦਿ ਨਹੀਂ ਸੀ ਉਹਨਾਂ ਦੇ ਉੱਪਰ।
ਕੀਰਤਨ ਕਥਾ ਸਤ ਸੰਗ ਜਥਾ ਯੋਗ ਤਥਾ ਰਾਖ ਤਥਾ,
ਜਿਸ ਤਰ੍ਹਾਂ ਵੀ ਯੋਗ ਹੁੰਦਾ ਇਹ ਬਾਲਕ ਸਿੰਘ ਜੀ ਸਦਾ ਸਤ ਸੰਗਤ ਵਾਲਾ ਇਸ ਤਰ੍ਹਾਂ ਦਾ ਸੁਭਾਅ ਬਣਾ ਕੇ ਰੱਖਦੇ ਸਨ ਵੀ ਸਤ ਸੰਗਤ ਹੁੰਦੀ ਰਹੇ, ਗੁਰੂ ਕੀ ਬਾਣੀ ਆਪ ਪੜ੍ਹੀਏ ਸੁਣੀਏ ਤੇ ਸੰਗਤਾਂ ਵੀ ਆ ਕੇ ਸੁਣਨ। ਸਤ ਸੰਗਤ ਦੇ ਵਿੱਚ ਕੀਰਤਨ ਹੋਣਾ ਅਤੇ ਕਥਾ ਹੋਣੀ, ਗੁਰਬਾਣੀ ਦੇ ਵਿਚਾਰ ਚੱਲਦੀ ਰਹਿੰਦੀ ਸੀ।
ਭਾਖ ਤਥਾ ਭਜਨ ਸਜਾਗੀ ਹੈ,
ਅਤੇ ਫਿਰ ਸਦਾ ਸਜਾਗੀ ਦਾ ਭਾਵ ਹੈ, ਜਾਗ ਕੇ ਰਹਿੰਦੇ ਸਨ, ਸੁਚੇਤ ਹੋ ਕੇ ਰਹਿੰਦੇ ਸਨ, ਆਲਸੀ ਜ਼ਿੰਦਗੀ ਨਹੀਂ ਸੀ ਵੀ ਐਵੇਂ ਪਏ ਰਹਿਣਾ, ਜਾਂ ਸਿਮਰਨ ਭਜਨ ਦੇ ਵਿੱਚ ਕਈ ਵਾਰ ਜਗਿਆਸੂ ਆਲਸ ਕਰ ਲੈਂਦੇ ਹੈ, ਉਹ ਇਹ ਆਲਸ ਨਹੀਂ ਸੀ ਕਰਦੇ ਤੇ ਦੂਜਿਆਂ ਨੂੰ ਵੀ ਇਹੀ ਕਹਿੰਦੇ ਸਨ, ਭਾਈ ਜੇ ਤੁਸੀਂ ਭਲਾ ਚਾਹੁੰਦੇ ਹੋ ਆਪਣੇ ਆਪ ਦਾ ਤਾਂ ਫਿਰ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਭਜਨ ਕਰਿਆ ਕਰੋ।
ਸੰਮਤ ਪਚਾਸੀਏ ਮੈਂ ਹਜਰੋ ਗ੍ਰਾਮ ਮਾਹੇ,
ਸਾਧ ਸੰਗਤ ਜੀ ਉਹ ਸੰਮਤ ਪਚਾਸੀ ਦੇ ਵਿੱਚ 1885 ਦਾ ਸਮਾਂ ਸੀ, ਹਜਰੋ ਨਗਰ ਦੇ ਵਿੱਚ,
ਭਾਈ ਤਾਹੇ ਕੇ ਦੁਕਾਨ ਆਏ ਤਾਹਾਂ ਜੋ ਕਈ,
ਇਹਨਾਂ ਦੇ ਭਰਾਤਾ ਨੇ ਇੱਥੇ ਪਹੁੰਚ ਕੇ ਦੁਕਾਨ ਕੀਤੀ, ਆਪਣਾ ਕਾਰੋਬਾਰ ਚਲਾਇਆ।
ਯਾਹੇ ਹੇਤ ਬਾਲਕ ਮਰਗੇਸ਼ ਭੀ ਵਿਸ਼ੇਸ਼ ਤਾਹਾਂ,
ਇਸ ਕਰਕੇ ਇਹ ਬਾਲਕ ਸਿੰਘ ਵਿਸ਼ੇਸ਼ ਤੌਰ ਤੇ ਆਪਣੇ ਭਰਾ ਦੇ ਨਾਲ ਹੀ ਆ ਗਏ ਤੇ ਦੁਕਾਨ ਦੇ ਵਿੱਚ ਆਪਣੇ ਭਰਾ ਦਾ ਹੱਥ ਵਟਾਉਂਦੇ ਰਹੇ, ਕੰਮ ਕਾਜ ਕਰਾਉਂਦੇ ਰਹੇ।
ਆਏ ਕੈ ਨਵਾਸ ਕੀਨ ਕ੍ਰਿਤ ਕਰ ਕੈ ਖਾਈ,
ਇੱਥੇ ਇਹਨਾਂ ਨੇ ਹਜਰੋ ਨਗਰ ਦੇ ਵਿੱਚ ਨਿਵਾਸ ਰੱਖਿਆ ਤੇ ਆਪ ਕਿਰਤ ਕਰਦੇ ਸਨ, ਦੁਕਾਨ ਚਲਾ ਕੇ ਆਪਣੀ ਕਿਰਤ ਕਰਕੇ ਇਹਨਾਂ ਨੇ ਛਕਿਆ ਖਾਧਾ ਆਪਣੀ ਜ਼ਿੰਦਗੀ ਬਤੀਤ ਕੀਤੀ।
ਤਾਹੇ ਕੇ ਪ੍ਰਤਾਪ ਕਰ ਹਜਰੋ ਅਮਾਪ ਵਾਰ,
ਔਰ ਇਹ ਬਾਲਕ ਸਿੰਘ ਦੀ ਬੰਦਗੀ ਦਾ ਪ੍ਰਤਾਪ ਸੀ, ਕੋਈ ਵੀ ਬੰਦਗੀ ਵਾਲੀ ਰੂਹ ਕਿਤੇ ਜਾ ਕੇ ਬੈਠ ਜਾਏ ਫਿਰ ਉਹ ਧਰਤੀ ਦੇ ਭਾਗ ਜਾਗ ਆਉਂਦੇ ਆ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰਿਥ ਆਪਣਾ ਬਿਨਸਾ ਸਭ ਮੰਦਾ। ਸਾਧਨਾ ਕਰਨ ਵਾਲਾ ਅਸਲ ਵਿੱਚ ਹੋਣਾ ਚਾਹੀਦਾ, ਦਿਖਾਵੇ ਮਾਤਰ ਦੀ ਗੱਲ ਨਹੀਂ ਗੁਰਬਾਣੀ ਨੇ ਕੀਤੀ, ਦਿਖਾਵੇ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ, ਜੇ ਕਿਸੇ ਦੀ ਅਸਲੀ ਜ਼ਿੰਦਗੀ ਹੋਵੇ ਸਿਮਰਨ ਭਜਨ ਦੀ ਸਾਧਨਾ ਵਾਲੀ, ਫਿਰ ਉਹ ਜਿੱਥੇ ਬੈਠਦਾ ਉਹ ਧਰਤੀ ਨੂੰ ਵੀ ਭਾਗ ਲਾ ਦਿੰਦਾ ਹੈ। ਇਸ ਤਰ੍ਹਾਂ ਜਦੋਂ ਆ ਕੇ ਇਸ ਨਗਰ ਦੇ ਵਿੱਚ ਹਜਰੋਂ ਵਿਖੇ ਰਹਿਣ ਲੱਗੇ ਤਾਂ ਇਹਨਾਂ ਦੇ ਤੇਜ ਪ੍ਰਤਾਪ ਕਰਕੇ ਇਹ ਹਜਰੋਂ ਨਗਰ ਨੇ ਬਹੁਤ ਵਾਧਾ ਕੀਤਾ। ਚਾਰੇ ਪਾਸੇ ਜੈ ਜੈਕਾਰ ਹੋਣ ਲੱਗੀ ਹੈ।
ਭਇਓ ਸਾਮ ਔਧ ਤਾਰ ਮੰਦਤਾ ਬਿਲਹਿ ਗਈ।
ਇਹ ਹਜਰੋਂ ਨਗਰ ਜਿਹੜਾ ਸੀ ਇਹ ਮਾਨੋ ਅਯੁੱਧਿਆ ਦੇ ਸਮਾਨ ਹੋ ਗਿਆ, ਜਿਵੇਂ ਰਾਮ ਚੰਦਰ ਜੀ ਅਯੁੱਧਿਆ ਵਿਖੇ ਰਹਿੰਦੇ ਸਨ। ਚਾਰੇ ਪਾਸੇ ਜੈ ਜੈਕਾਰ ਹੁੰਦੀ ਸੀ। ਇਸ ਤਰ੍ਹਾਂ ਇਹ ਨਗਰ ਦੇ ਵਿੱਚ ਲੋਕਾਂ ਦੀ ਆਮਦ ਵਧੀ, ਆਉਣਾ ਜਾਣਾ ਵੱਧ ਗਿਆ, ਤੇ ਜੋ ਮੰਦਾ ਹਾਲ ਸੀ, ਗਰੀਬੀ ਆਦਿ ਸੀ, ਉਹ ਹੌਲੀ ਹੌਲੀ ਖਤਮ ਹੋਣ ਲੱਗ ਗਈ।
ਭਏ ਲੋਕ ਵੱਡ ਭਾਗੀ ਭਗਤੀ ਮੈਂ ਮਤ ਪਾਗੀ।
ਤੇ ਜਿਹੜੇ ਲੋਕ ਸਨ ਸੰਗਤ ਵਿੱਚ ਆਉਣ ਵਾਲੇ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ, ਜਿਵੇਂ ਜਿਵੇਂ ਕਥਾ ਕੀਰਤਨ ਸੁਣਨਾ ਔਰ ਫਿਰ ਸੰਗਤ ਵਿੱਚ ਬੈਠ ਕੇ ਨਾਮ ਵੀ ਜਪਣਾ, ਜਿਵੇਂ ਆਪ ਸਤਸੰਗੀ ਕਥਾ ਕੀਰਤਨ ਸੁਣਦੇ ਹੋ ਔਰ ਫਿਰ ਨਾਮ ਸਿਮਰਨ ਅਭਿਆਸ ਵੀ ਕਰਦੇ ਹੋ। ਇਸ ਤਰ੍ਹਾਂ ਜਿਹੜਾ ਜਿਹੜਾ ਵੀ ਸੰਗਤ ਵਿੱਚ ਆਏਗਾ ਉਹਦੇ ਉੱਪਰ ਕਿਰਪਾ ਤੇ ਹੋਣੀ ਹੋਈ ਹੈ। ਜਿਹੜੇ ਵੀ ਸੰਗਤ ਵਿੱਚ ਆਉਂਦੇ ਆ ਉਹ ਵਿਸ਼ੇਸ਼ ਕਰਕੇ ਸਿਮਰਨ ਭਜਨ ਦੇ ਵਿੱਚ ਜੁੜ ਗਏ ਤੇ ਉਹਨਾਂ ਦੀ ਮਤ ਜਿਹੜੀ ਬੁੱਧੀ ਸੀ ਉਹ ਭਗਤੀ ਦੇ ਵਿੱਚ ਲੱਗ ਗਈ ਹੈ।
ਸੰਤ ਸੰਗ ਮਾਹੇ ਜਾਗੀ ਸੰਤ ਸੇਵ ਹੂੰ ਠਾਈ।
ਤੇ ਉਹਨਾਂ ਨੇ ਫਿਰ ਸਤਸੰਗੀ ਬਣ ਕੇ ਦੂਜੇ ਸਤਸੰਗੀਆਂ ਦੀ ਸੇਵਾ ਕੀਤੀ। ਜੇ ਕੋਈ ਸਾਧੂ ਮਹਾਤਮਾ ਆ ਜਾਂਦਾ ਤਾਂ ਉਸ ਦੀ ਸੇਵਾ ਦੇ ਵਿੱਚ ਵੀ ਲੋਕ ਲੱਗੇ ਰਹਿੰਦੇ।
ਬਾਲਕ ਮਰਗੇਸ਼ ਤੈ ਵਿਸ਼ੇਸ਼ ਉਪਦੇਸ਼ ਨਾਮ।
ਇਸ ਤਰ੍ਹਾਂ ਬਾਲਕ ਸਿੰਘ ਦੇ ਕੋਲੋਂ ਗੁਰੂ ਘਰ ਦਾ ਉਪਦੇਸ਼ ਵਿਸ਼ੇਸ਼ ਕਰਕੇ ਸੁਣਿਆ ਵੀ ਨਾਮ ਜਪਣਾ ਇਹ ਗੁਰੂ ਘਰ ਦਾ ਉਪਦੇਸ਼ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਨਾਮ ਹੀ ਦ੍ਰਿੜ ਕਰਵਾਇਆ ਹੈ।
ਯਦੀ ਨਾਰ ਨਾਰੀ ਲੈ ਅਪਾਰੀ ਪਾਵਤੈ ਤਰੈ।
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਇਸਤਰੀਆਂ ਪੁਰਸ਼ ਉਹ ਸਭ ਕੋਈ ਨਾਮ ਲੈਂਦਾ ਹੈ ਤੇ ਨਾਮ ਜਪ ਕੇ ਆਪਣੀ ਜ਼ਿੰਦਗੀ ਨੂੰ ਲੋਕ ਸਵਾਰਨ ਲੱਗੇ ਹਨ।
ਸੋਈ ਨੇਤ ਨੇਤ ਫੁਰੀ ਆਏ ਸੰਮਤ ਬਹੱਤਰੈ ਮੈਂ।
ਇਸ ਤਰ੍ਹਾਂ ਸਤਸੰਗ ਹੁੰਦਾ ਰਿਹਾ ਹਜਰੋ ਨਗਰ ਵਿਖੇ। ਇੱਧਰ ਪਰਮੇਸ਼ੁਰ ਵਾਹਿਗੁਰੂ ਦੀ ਕੁਦਰਤ ਵਰਤੀ ਕੇ ਸੰਮਤ 1872 ਆ ਗਿਆ।
ਮਾਘ ਸੁਦੀ ਪੰਚਮੀ ਸਵੇਰ ਗੁਰਵਾਰ ਕੈ।
ਮਾਘ ਸੁਦੀ ਪੰਚਮੀ ਦਾ ਦਿਨ ਸੀ ਵੀਰਵਾਰ ਨੂੰ ਸਵੇਰੇ ਅੰਮ੍ਰਿਤ ਵੇਲੇ।
ਜਿਹਨੇ ਲੁਧਿਆਣੇ ਗ੍ਰਾਮ ਭੈਣੀ ਨਾਮ ਜਾਣੇ ਆਮ।
ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਭੈਣੀ ਨਾਮ ਦਾ ਨਗਰ ਹੈ, ਆਮ ਕਰਕੇ ਲੋਕ ਇਸ ਨਗਰ ਨੂੰ ਜਾਣਦੇ ਨੇ। ਲੁਧਿਆਣੇ ਤੋਂ ਜਦੋਂ ਚੰਡੀਗੜ੍ਹ ਨੂੰ ਜਾਈਏ ਇਸ ਰੋਡ ਤੋਂ ਥੋੜਾ ਜਿਹਾ ਹਟਮਾ ਇਹ ਨਗਰ ਪੈਂਦਾ ਹੈ।
ਅਵਤਰੇ ਸਿੰਘ ਰਾਮ ਕਾਲ ਮੈਂ ਟਾਰਕੈ।
ਰਾਮ ਸਿੰਘ ਨਾਮ ਦੇ ਛੋਟੇ ਜਿਹੇ ਬੱਚੇ ਨੇ ਜਨਮ ਲਿਆ ਹੈ। ਮਾਨੋ ਇੰਨਾ ਸੁੰਦਰ ਸਰੂਪ ਹੈ ਵੀ ਸਾਰੇ ਕਲਮਲ ਪਾਪ ਟਾਰੇ ਹੋਏ ਦੂਰ ਕੀਤੇ ਹੋਏ ਹਨ।
ਜਾਤ ਤਰ ਖਾਣ ਜੱਸੇ ਨਾਮ ਕੇ ਅਵਸੇ ਘਰ।
ਜਾਤੀ ਦਾ ਤਰਖਾਣ ਹੈ ਜਿਸ ਦਾ ਨਾਮ ਹੈ ਜੱਸਾ, ਤੇ ਘਰ ਦੇ ਵਿੱਚ ਕੋਈ ਬਹੁਤੀ ਰੌਣਕ ਨਹੀਂ। ਕਹਿੰਦੇ ਪਹਿਲਾਂ ਇਹਨਾਂ ਦੇ ਘਰ ਕੋਈ ਬੱਚਾ ਵੀ ਨਹੀਂ ਸੀ ਪੈਦਾ ਹੁੰਦਾ, ਪਰ ਜਦੋਂ ਬੱਚਾ ਪੈਦਾ ਹੋਇਆ ਤੇ ਉਹ ਬੱਚੇ ਦਾ ਨਾਮ ਰਾਮ ਸਿੰਘ ਰੱਖਿਆ ਤੇ ਉਹ ਰਾਮ ਸਿੰਘ ਇਸ ਘਰ ਦੇ ਵਿਖੇ ਪੈਦਾ ਹੋਏ ਹਨ।
ਸਦਾ ਮਾਤ ਸੈ ਪ੍ਰਕਾਸ਼ ਨਾਮ ਪ੍ਰਚਾਰਕ।
ਮਾਤਾ ਦਾ ਨਾਮ ਸਦਾ ਕੌਰ ਹੈ, ਇਹਨਾਂ ਨੇ ਜਨਮ ਲਿਆ ਹੈ ਤੇ ਫਿਰ ਪਰਮੇਸ਼ੁਰ ਵਾਹਿਗੁਰੂ ਦੀ ਬੰਦਗੀ ਪੁਰਾਣੇ ਕਰਮ ਹੋਇਆ ਕਰਦੇ ਹੈ। ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ਉਹ ਛੋਟੀ ਉਮਰ ਹੀ ਪਰਮੇਸ਼ੁਰ ਵਾਹਿਗੁਰੂ ਦੀ ਭਗਤੀ ਦੇ ਵਿੱਚ ਜੁੜ ਜਾਇਆ ਕਰਦੇ ਨੇ, ਕਿਉਂਕਿ ਸੁਭਾਅ ਉਹੋ ਜਿਹਾ ਹੁੰਦਾ ਹੈ। ਸੰਤਾਂ ਦੀ ਸੰਗਤ ਕਰਨੀ, ਸਤਸੰਗਤ ਵਿੱਚ ਜਾ ਕੇ ਬੈਠਣਾ, ਇਉਂ ਇਹ ਵੀ ਸਤਸੰਗੀ ਸਿਮਰਨ ਭਜਨ ਦੇ ਪ੍ਰੇਮੀ ਸਨ।
ਬਾਲਕ ਹੀ ਪਨ ਮੈਥੇ ਈਸ਼ਰ ਕੋ ਮਨ ਮੈਥੇ।
ਤੇ ਸਾਧ ਸੰਗਤ ਜੀ ਉਹ ਬਾਲਕ ਪੁਣੇ ਦੇ ਵਿੱਚ ਹੀ ਛੋਟੀ ਉਮਰ ਹੀ ਮਨ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਨੂੰ ਵਸਾ ਲਿਆ ਸੀ।
ਧਿਆਵ ਤੇ ਸਗਨ ਮੈਥੇ ਜਨੋ ਕੋ ਸੁਧਾਰ ਕੈ।
ਫਿਰ ਸਗਨ ਦਾ ਅਰਥ ਹੈ ਸਮੂਹ ਗਨ, ਭਾਵ ਸਮੂਹ ਸੰਗਤ, ਸੰਗਤ ਵਿੱਚ ਜਾ ਕੇ ਆਪਨੇ ਬੈਠ ਜਾਇਆ ਕਰਨਾ। ਜਿਵੇਂ ਆਪ ਦੇ ਨਾਲ ਛੋਟੇ ਛੋਟੇ ਬੱਚੇ ਆਉਂਦੇ ਹੈ, ਆਪ ਦੀ ਤਰ੍ਹਾਂ ਚੌਂਕੜੇ ਮਾਰ ਕੇ ਸਤ ਸੰਗਤ ਵਿੱਚ ਬੈਠਦੇ ਹੈ। ਭਾਵੇਂ ਕੁਝ ਬੱਚੇ ਸੰਗਤ ਵਿੱਚ ਸ਼ਰਾਰਤੀ ਵੀ ਆਇਆ ਕਰਦੇ ਨੇ, ਪਰ ਕੁਝ ਬੱਚੇ ਉਹ ਵੀ ਹੋਇਆ ਕਰਦੇ ਨੇ ਜਿਹੜੇ ਬੜੀ ਸ਼ਾਂਤੀ ਨਾਲ ਬੈਠਦੇ ਹੈ, ਬੜੇ ਟਿਕਾਓ ਨਾਲ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦੇ ਹੈ, ਬਾਣੀ ਸੁਣਦੇ ਹੈ। ਉਹ ਜਿਹੜੇ ਬੱਚੇ ਆ ਟਿਕ ਕੇ ਬੈਠਣ, ਉਹਨਾਂ ਦੇ ਪੂਰਬਲੇ ਭਾਗ ਹੋਇਆ ਕਰਦੇ ਨੇ। ਪਰਮੇਸ਼ੁਰ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ। ਇਸ ਤਰ੍ਹਾਂ ਛੋਟਾ ਜਿਹਾ ਬੱਚਾ ਰਾਮ ਸਿੰਘ ਸੰਗਤ ਵਿੱਚ ਜਦੋਂ ਵੀ ਆਉਂਦਾ, ਉਹ ਚੌਂਕੜਾ ਮਾਰ ਕੇ ਬੈਠਿਆ ਕਰਦਾ, ਤੇ ਸਮਾਧੀ ਦੇ ਜਿਵੇਂ ਸਮਾਧੀ ਲੱਗੀ ਹੋਵੇ ਇਉਂ ਬੈਠਿਆ ਕਰਦੇ ਸਨ।
ਵੱਡੇ ਥਾਏ ਜਾਏ ਕੈ ਲਾਹੌਰ ਪਲਟਣ ਮਾਹੇ।
ਫਿਰ ਜਦੋਂ ਵੱਡੇ ਥਾਏ ਭਾਵ ਵੱਡੇ ਹੋ ਗਏ, ਬਾਲਕ ਜ਼ਿੰਦਗੀ ਛੱਡੀ, ਜਵਾਨੀ ਦੇ ਵਿੱਚ ਪਹੁੰਚ ਗਏ, ਚਿੱਤ ਵਿੱਚ ਵਿਚਾਰ ਆਇਆ ਵੀ ਹੁਣ ਸਾਨੂੰ ਕੋਈ ਆਪਣੀ ਕਿਰਤ ਵਿਰਤ ਕਰਨੀ ਚਾਹੀਦੀ ਹੈ। ਲਾਹੌਰ ਵਿਖੇ ਪਹੁੰਚ ਗਏ, ਇੱਥੇ ਸਿੱਖ ਪਲਟਣ ਦੇ ਵਿੱਚ ਆਪ ਭਰਤੀ ਹੋ ਗਏ ਹੈ, ਸਿੱਖ ਪਲਟਣ ਦੇ ਫੌਜੀ ਬਣ ਕੇ ਨੌਕਰੀ ਕਰਨ ਲੱਗੇ ਹਨ।
ਠਾਣ ਲੀਨ ਨੌਕਰੀ ਪਛਾਣ ਕੈ ਸੋ ਕ੍ਰਿਤ ਹੈ।
ਚਿੱਤ ਦੇ ਵਿੱਚ ਪਛਾਣਿਆ ਵੀ ਆਪਣੇ ਹੱਥੀ ਕੰਮ ਕਾਜ ਕਰਨਾ ਇਹ ਸੋ ਕ੍ਰਿਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਕੀਤੇ ਹੈ, ਅਨ ਦਿਨ ਸੋ ਕ੍ਰਿਤ ਕਰੀਏ, ਵੀ ਭਾਈ ਹਰ ਰੋਜ਼ ਆਪਣੀ ਕਿਰਤ ਵਿਰਤ ਭਲਾ ਕੰਮ ਕਾਜ ਕਰਿਆ ਕਰੋ। ਇਹ ਗੁਰਬਾਣੀ ਦੇ ਜੋ ਉਪਦੇਸ਼ ਛੋਟੇ ਹੁੰਦਿਆਂ ਸੰਗਤ ਵਿੱਚੋਂ ਸੁਣੇ ਸਨ, ਉਸ ਅਨੁਸਾਰ ਆਪ ਨੇ ਫੌਜ ਦੀ ਨੌਕਰੀ ਕੀਤੀ, ਤੇ ਨੌਕਰੀ ਕਰਦਿਆਂ ਹੋਇਆਂ ਵੀ ਆਪ ਜੋ ਜਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੇ ਰਹੇ, ਉਹ ਗਿਆਨੀ ਗਿਆਨ ਸਿੰਘ ਜੀ ਅੱਗੇ ਦੱਸ ਰਹੇ ਹਨ।
ਬਾਣੀ ਗੁਰ ਕੀ ਪੜੈ ਹੈ ਭਜਨ ਕਰੈ ਹੈ।
ਇੱਕ ਤਾਂ ਗੁਰੂ ਕੀ ਬਾਣੀ ਪੜ੍ਹਦੇ ਹੈ, ਛੋਟੇ ਹੁੰਦਿਆਂ ਹੀ ਗੁਰਬਾਣੀ ਦੇ ਸ਼ਬਦ ਕੰਠ ਹੋ ਗਏ ਸਨ। ਜਿੱਥੇ ਕਿਤੇ ਡਿਊਟੀ ਪਹਿਰਾ ਲੱਗ ਜਾਣਾ, ਉੱਥੇ ਪਹਿਰਾ ਦਿੰਦਿਆਂ ਹੋਏ ਸਿਮਰਨ ਭਜਨ ਕਰਦੇ ਰਹਿੰਦੇ ਸਨ। ਬਹੁਤ ਸਾਰੇ ਸਾਧੂ ਮਹਾਤਮਾ ਸਿੱਖ ਪੰਥ ਦੇ ਵਿੱਚ ਐਸੇ ਹੋਏ ਆ ਜਿਨ੍ਹਾਂ ਨੇ ਸਿੱਖ ਹੁੰਦਿਆਂ ਹੋਇਆਂ ਸਰਕਾਰ ਦੀ ਫੌਜ ਵਿੱਚ ਵੀ ਨੌਕਰੀ ਕੀਤੀ, ਤੇ ਨੌਕਰੀ ਕਰਦਿਆਂ ਹੋਇਆ ਉਹ ਸਿਮਰਨ ਭਜਨ ਦੇ ਨਾਲ ਜੁੜੇ ਰਹੇ ਔਰ ਪਰਮ ਪਦ ਨੂੰ ਪ੍ਰਾਪਤ ਹੋਏ। ਇਸ ਤਰ੍ਹਾਂ ਇਹ ਰਾਮ ਸਿੰਘ ਜੀ ਵੀ ਜਿੱਥੇ ਕਿਤੇ ਡਿਊਟੀ ਲੱਗ ਜਾਣੀ ਆਪਣੀ ਡਿਊਟੀ ਵੀ ਨਿਭਾਉਣੀ, ਪਹਿਰਾ ਵੀ ਦੇਣਾ, ਤੇ ਪਹਿਰਾ ਦਿੰਦਿਆਂ ਹੋਇਆ ਆਮ ਫੌਜੀ ਤਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਇੱਕ ਦੂਜੇ ਨਾਲ, ਪਰ ਇਹ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਿਆ ਕਰਦੇ। ਸੁਚੇਤ ਹੋ ਕੇ ਪਹਿਰਾ ਵੀ ਦੇਣਾ ਤੇ ਨਾਲ ਗੁਰੂ ਕੀ ਬਾਣੀ ਪੜ੍ਹਦੇ ਰਹਿਣਾ, ਤੇ ਕਈ ਵਾਰ ਬੈਠ ਕੇ ਸਿਮਰਨ ਭਜਨ ਕਰਨ ਲੱਗ ਜਾਣਾ।
ਜਹ ਰਹਿ ਨੂੰ ਇਕਾਂਤ ਦਹਿ ਆ ਜਾ ਜੈ ਕੋ ਬਿਤ ਹੈ।
ਇਕਾਂਤ ਹੀ ਰਹਿਣਾ ਚਾਹੁੰਦੇ ਸਨ, ਕਈ ਵਾਰ ਕਹਿ ਕੇ ਵੀ ਆਪਣੀ ਡਿਊਟੀ ਜੰਗਲਾਂ ਆਦਿ ਦੇ ਵਿੱਚ ਲਗਵਾ ਲੈਣੀ, ਵੀ ਮੇਰੀ ਡਿਊਟੀ ਜਿਹੜੀ ਉਹ ਜੰਗਲ ਦੇ ਵਿੱਚ ਹੀ ਲਾਈ ਜਾਵੇ, ਉੱਥੇ ਜੰਗਲ ਦੇ ਵਿੱਚ ਇਕਾਂਤ ਹੀ ਹੋਇਆ ਕਰਦੀ ਹੈ, ਉੱਥੇ ਸਿਮਰਨ ਭਜਨ ਕਰਦੇ ਰਹਿਣਾ। ਫਿਰ ਜਿਹੜੀ ਤਨਖਾਹ ਮਿਲਦੀ ਸੀ ਉਹਦੇ ਵਿੱਚੋਂ ਲੋੜ ਅਨੁਸਾਰ ਆਪ ਵੀ ਵਰਤ ਲੈਣਾ, ਪਿੱਛੇ ਪਰਿਵਾਰ ਨੂੰ ਵੀ ਭੇਜ ਦੇਣਾ, ਤੇ ਬਾਕੀ ਕੁਝ ਹਿੱਸਾ ਜਿਹੜਾ ਉਹ ਲੋੜਵੰਦਾਂ ਗਰੀਬਾਂ ਦੇ ਵਿੱਚ ਵੰਡ ਦਿਆ ਕਰਦੇ ਸਨ।
ਸੰਮਤ 1898 ਮੈਂ
1898 ਦਾ ਜਦੋਂ ਬਿਕਰਮੀ ਸੰਮਤ ਆਇਆ,
ਪਲਟਣ ਗਈ ਥੀ ਸੋ ਹਜ਼ਰ ਮੈਂ।
ਹਜ਼ਰੋਂ ਨਗਰ ਦੇ ਵਿੱਚ ਇਹਨਾਂ ਦੀ ਜਿਹੜੀ ਸਿੱਖ ਪਲਟਨ ਸੀ, ਸਿੱਖ ਫੌਜ ਸੀ, ਉਹ ਪਹੁੰਚੀ।
ਰਾਜ ਕਾਜ ਹਿਤ ਹੈ,
ਕੋਈ ਰਾਜ ਭਾਗ ਦਾ ਕੋਈ ਸਰਕਾਰ ਦਾ ਕੰਮ ਕਾਜ ਸੀ, ਇਸ ਕਰਕੇ ਫੌਜ ਨੂੰ ਭੇਜਿਆ ਗਿਆ ਸੀ ਉੱਥੇ।
ਸੰਤਨ ਕੇ ਮਿਲਵੇ ਕਾ ਸ਼ੌਂਕ ਥਾ ਮਹਾਨ।
ਤੇ ਰਾਮ ਸਿੰਘ ਜੀ ਨੂੰ ਛੋਟੀ ਉਮਰ ਹੀ ਸੰਤਾਂ ਮਹਾਤਮਾ ਦੇ ਨਾਲ ਮਿਲਣ ਦਾ ਭਾਰੀ ਸ਼ੌਂਕ ਸੀ।
ਰਾਮ ਸਿੰਘ ਦਰ ਸਾਤੋ ਜਾਤ ਜਾਏ ਜਿੱਤ ਕਿੱਤ ਹੈ।
ਇਸ ਕਰਕੇ ਜਿੱਥੇ ਵੀ ਕੋਈ ਮੌਕਾ ਲੱਗਣਾ ਜਾਂ ਇਹ ਕੰਨਾਂ ਦੇ ਵਿੱਚ ਸੁਣ ਲੈਣਾ ਵੀ ਇੱਥੇ ਕੋਈ ਸਾਧੂ ਮਹਾਤਮਾ ਰਹਿੰਦਾ ਹੈ, ਤਾਂ ਆਪ ਪਹਿਲਾਂ ਵੀ ਬਹੁਤ ਵਾਰ ਚਲੇ ਜਾਇਆ ਕਰਦੇ ਸਨ ਵੀ ਕੋਈ ਸਾਧੂ ਮਹਾਤਮਾ ਹੈ, ਇਸ ਦੇ ਕੋਲੋਂ ਕੋਈ ਸਿਮਰਨ ਭਜਨ ਵਾਲੀ ਨਵੀਂ ਗੱਲ ਲੱਭੇਗੀ। ਇਸ ਕਰਕੇ ਆਪ ਸੰਤਾਂ ਦੇ ਕੋਲ ਥਾਵਾਂ ਥਾਵਾਂ ਤੇ ਪਹੁੰਚ ਜਾਇਆ ਕਰਦੇ, ਜੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਕੋਈ ਭਲਾ ਗੁਣ ਲੱਭਣਾ ਤਾਂ ਉਹਨੂੰ ਗ੍ਰਹਿਣ ਕਰ ਲੈਣਾ, ਜੇ ਕੋਈ ਦਿਖਾਵੇ ਮਾਤਰੀ ਹੋਣਾ ਤਾਂ ਵੀ ਉਹਦੇ ਕੋਲ ਉੱਠ ਕੇ ਆ ਜਾਣਾ। ਇਸ ਤਰ੍ਹਾਂ ਦੀ ਜ਼ਿੰਦਗੀ, ਇਸ ਤਰ੍ਹਾਂ ਦਾ ਸੁਭਾਅ ਸੀ, ਇਹ ਸ਼ੌਂਕ ਰੱਖਦੇ ਸਨ ਸੰਤਾਂ ਦੀ ਸੰਗਤ ਕਰਨ ਦਾ।
ਬਾਲਕ ਮਰਗੇਸ਼ ਕਾ ਵਿਸ਼ੇਸ਼ ਜਨ ਜਸ ਸੋ ਸੁਣੋ ਸੋ।
ਇਸ ਤਰ੍ਹਾਂ ਹੀ ਸਾਧ ਸੰਗਤ ਜੀ ਜਦੋਂ ਹਜ਼ਰੋਂ ਨਗਰ ਦੇ ਵਿੱਚ ਫੌਜ ਪਲਟਣ ਪਹੁੰਚੀ ਤਾਂ ਬਾਲਕ ਸਿੰਘ ਦਾ ਵਿਸ਼ੇਸ਼ ਕਰਕੇ ਜਸ ਸੁਣਿਆ, ਵੀ ਇੱਥੇ ਕੋਈ ਤਪੱਸਵੀ ਸਿਮਰਨ ਭਜਨ ਕਰਨ ਵਾਲੇ ਬਾਲਕ ਸਿੰਘ ਰਹਿੰਦੇ ਆ। ਇਹ ਜਦੋਂ ਜਸ ਵਡਿਆਈ ਸੁਣੀ ਹੈ ਰਾਮ ਸਿੰਘ ਨੇ,
ਗੋਕਲ ਬਕਤ ਸੁੱਤ ਸਾਮਹੁਲ ਸਾਇਕ,
ਉਸ ਸਮੇਂ ਬੜਾ ਹੌਂਸਲਾ ਧਾਰਿਆ ਜਿਵੇਂ ਕੋਇਲ ਤੇ ਬਤਕ ਦਾ ਬੱਚਾ ਹੁੰਦਾ, ਇਉਂ ਆਪ ਹੌਂਸਲਾ ਧਾਰ ਕੇ ਬਾਲਕ ਸਿੰਘ ਦੇ ਕੋਲ ਪਹੁੰਚੇ ਹਨ।
ਪੂਰਾ ਪੁੰਨਿਆ ਪੁੰਜ ਜਾਗਿਓ ਰੰਗਨ ਮੈਂ,
ਰੰਗਨ ਮੈਂ ਖੂਬ ਰੰਗਿਓ, ਜੋ ਪੁਰਾਣੇ ਕੀਤੇ ਹੋਏ ਪੁੰਨ ਆਦਿ ਸਨ, ਕੋਈ ਪਹਿਲੀ ਜ਼ਿੰਦਗੀ ਦੇ ਵਿੱਚ ਕੀਤਾ ਹੋਇਆ ਸਿਮਰਨ ਭਜਨ ਸੀ, ਉਹ ਜਾਗ ਪਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵੀ ਬਚਨ ਕੀਤੇ ਆ, ਪੂਰਬ ਜਨਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕੋਈ ਪੂਰਬਲਾ ਪੁੰਨ ਪੈਦਾ ਹੋ ਜਾਵੇ, ਫਿਰ ਕਿਸੇ ਨਾਮ ਦੇ ਰਸੀਏ ਦਾ ਮਿਲਾਪ ਹੋ ਜਾਂਦਾ ਹੈ, ਕਿਸੇ ਗੁਰਮੁਖ ਦੀ ਸੰਗਤ ਹੋ ਜਾਂਦੀ ਹੈ। ਉਹ ਪੂਰਬਲਾ ਕੀਤਾ ਹੋਇਆ ਕੋਈ ਵੱਡਾ ਪੁੰਨ ਜਾਗਿਆ, ਰੰਗਨ ਮੈਂ ਖੂਬ ਰੰਗਿਓ, ਰਾਮ ਸਿੰਘ ਨੇ ਜਦੋਂ ਸੰਗਤ ਕੀਤੀ, ਖੂਬ ਭਲੀ ਪ੍ਰਕਾਰ ਨਾਮ ਦੇ ਰੰਗ ਵਿੱਚ ਰੰਗੇ ਗਏ।
ਵੱਡ ਪਾਗੀ ਪ੍ਰੇਮ ਪਾਗਿਓ ਗਹੇ ਪਗ ਜਾਏ ਕੈ,
ਮਹਾਤਮਾ ਸਰੂਪ ਬਾਲਕ ਸਿੰਘ ਨੂੰ ਜਾ ਕੇ ਨਮਸਕਾਰ ਕੀਤੀ, ਜਿਵੇਂ ਸਿੱਖ ਮਿਲ ਕੇ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਆ, ਤੇ ਉਹਨਾਂ ਦੇ ਪ੍ਰੇਮ ਦੇ ਵਿੱਚ ਹੀ ਪੈ ਗਏ ਹਨ।
ਭੇਖ ਅਧਿਕਾਰੀ ਈਸ਼ ਅੰਸ਼ ਅਵਤਾਰੀ,
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਅਧਿਕਾਰੀ ਜਾਣ ਕੇ, ਬਾਲਕ ਸਿੰਘ ਨੇ ਵੇਖਿਆ ਵੀ ਇਹ ਜੋ ਆਇਆ ਹੈ ਫੌਜੀ, ਇਹ ਨਾਮ ਜਪਣ ਦਾ ਅਧਿਕਾਰੀ ਹੈ, ਤੇ ਈਸ਼ਵਰ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦੀ ਅੰਸ਼ ਇਹਦੇ ਵਿੱਚੋਂ ਝਲਕੇ ਮਾਰਦੀ ਹੈ। ਜੋ ਸ਼ੁਭ ਗੁਣ ਹੈ ਸਤ ਸੰਤੋਖ ਦਇਆ ਧਰਮ ਧੀਰਜ ਆਦਿ, ਇਹ ਪਰਮੇਸ਼ਰ ਵਾਹਿਗੁਰੂ ਦੀ ਅੰਸ਼ ਹੋਇਆ ਕਰਦੀ ਹੈ। ਜਿਹਦੇ ਵਿੱਚੋਂ ਇਹ ਕੋਈ ਨਾ ਕੋਈ ਗੁਣ ਝਲਕੇ ਝਲਕਾਰਾ ਮਾਰਦਾ ਹੋਵੇ, ਕੋਈ ਨਾ ਕੋਈ ਗੁਣ ਦਿਸਦਾ ਹੋਵੇ, ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਗੁਣ ਜਿਹੜਾ ਈਸ਼ਵਰ ਵਾਲਾ ਇਹਦੇ ਵਿੱਚ ਹੈ, ਇਹ ਸੱਤ ਤੇ ਚੱਲਦਾ ਹੈ ਜਾਂ ਸੰਤੋਖੀ ਹੈ, ਦਇਆ ਹੈ ਇਹਦੇ ਅੰਦਰ, ਧਰਮ ਹੈ, ਧੀਰਜ ਹੈ, ਸ਼ਾਂਤੀ ਹੈ, ਇਹ ਈਸ਼ਵਰ ਦੀ ਅੰਸ਼ ਹੋਇਆ ਕਰਦੀ ਹੈ। ਬਾਲਕ ਸਿੰਘ ਨੇ ਤਦੋਂ ਵੇਖਿਆ ਵੀ ਈਸ਼ਵਰ ਦੀ ਅੰਸ਼ ਵਾਲਾ ਇਹ ਪੁਰਖ ਹੈ।
ਤਬ ਬਾਲਕ ਮਿਰਗਾਰੀ ਦੀਓ ਨਾਮ ਮੁੱਧ ਥਾਏ ਕੈ,
ਖੁਸ਼ ਹੋ ਕੇ ਬਾਲਕ ਸਿੰਘ ਨੇ ਆਖਿਆ, ਐ ਰਾਮ ਸਿੰਘ, ਤੂੰ ਨਾਮ ਪਹਿਲਾਂ ਹੀ ਬਹੁਤ ਜਪਦਾ, ਪਰ ਜੇ ਆਪਣੀ ਜ਼ਿੰਦਗੀ ਨੂੰ ਹੋਰ ਸਵਾਰਨਾ ਚਾਹੁੰਦਾ, ਹੋਰ ਚਾਰ ਚੰਨ ਲਾਉਣੇ ਹੈ, ਹੋਰ ਤਰੱਕੀ ਕਰਨੀ ਹੈ, ਤਾਂ ਫਿਰ ਹੋਰ ਜ਼ਿਆਦਾ ਸਮਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਕਰ।
ਸਾਰ ਚਾਰ ਵੇਦਨ ਕੋ ਭ੍ਰਮ ਭੇਦ ਛੇਦਨ ਕੋ,
ਅਤੇ ਫਿਰ ਸੁੰਦਰ ਸਾਰ ਸ੍ਰੇਸ਼ਟ ਬਚਨ ਕੀਤੇ ਗਿਆਨ ਵਾਲੇ, ਜੋ ਗੁਰੂ ਕੀ ਬਾਣੀ ਵਿੱਚੋਂ ਗਿਆਨ ਮਿਲਦਾ, ਉਹ ਅਨੇਕਾਂ ਤਰ੍ਹਾਂ ਦੇ ਪ੍ਰਮਾਣ ਦੇ ਕਰਕੇ ਉਸ ਬਾਲਕ ਸਿੰਘ ਨੇ ਰਾਮ ਸਿੰਘ ਨੂੰ ਸਾਰਾ ਭੇਦ ਜਣਾ ਦਿੱਤਾ, ਤੇ ਜੋ ਭਰਮ ਆਦਿ ਸੀ ਉਹ ਕੱਟ ਦਿੱਤਾ ਹੈ।
ਦਾਇ ਨਰ ਵੇਦਨ ਕੋ ਦੁਖ ਦੁਖ ਕਾਏ ਕੈ,
ਪਰਮੇਸ਼ਰ ਵਾਹਿਗੁਰੂ ਦਾ ਨਾਮ, ਉਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਉਪਦੇਸ਼, ਜਿਹੜਾ ਦੁੱਖਾਂ ਨੂੰ ਤੇ ਦੋਸ਼ਾਂ ਨੂੰ ਕੱਟਣ ਵਾਲਾ ਹੈ, ਜਿਹੜਾ ਵੈਰਾਗ ਦੇਣ ਵਾਲਾ ਹੈ, ਜਿਹੜਾ ਵਿਵੇਕ ਬਖਸ਼ਦਾ ਹੈ, ਐਸਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਦਿੱਤਾ।
ਦਿਓ ਮੰਤਰ ਰਾਜ ਸ੍ਰੀ ਵਾਹਿਗੁਰੂ ਕਾਜ ਸਾਜ,
ਇਹ ਵਾਹਿਗੁਰੂ ਸ਼ਬਦ ਦੱਸਿਆ ਵੀ ਸਭ ਤੋਂ ਸ਼੍ਰੋਮਣੀ ਵਾਹਿਗੁਰੂ ਸ਼ਬਦ ਹੈ, ਇਹਦਾ ਅਭਿਆਸ ਕਰਨਾ। ਰਹਿਤਨਾਮਿਆਂ ਦੇ ਵਿੱਚ ਵੀ ਬਚਨ ਆਉਂਦੇ ਹੈ, ਵਾਹਿਗੁਰੂ ਕੇ ਸ਼ਬਦ ਬਿਨ ਜਪੈ ਔਰ ਕੋਈ ਜਾਪ, ਸੋ ਸਾਕਤ ਸਿੱਖ ਮੂਲ ਨਹਿ ਬਚਨ ਸ੍ਰੀ ਮੁਖ ਵਾਕ। ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਮੁੱਖ ਤੋਂ ਬਚਨ ਕੀਤਾ ਕਿ ਭਾਈ ਜਿਹੜਾ ਸਾਡਾ ਸਿੱਖ ਹੈ ਨਾ, ਉਹ ਵਾਹਿਗੁਰੂ ਸ਼ਬਦ ਦਾ ਹੀ ਜਾਪ ਕਰੇ। ਕਈ ਲੋਕ ਦੇਖੋ ਦੇਖੀ ਹੋਰਨਾਂ ਮਤਾਂ ਮਤਾਂਤਰਾਂ ਦੇ ਸਾਧੂਆਂ ਕੋਲ ਚਲੇ ਜਾਂਦੇ ਆ, ਉਹਨਾਂ ਦੇ ਦਿੱਤੇ ਹੋਏ ਨਿੱਜੀ ਨਾਮ ਜਪਣ ਲੱਗ ਜਾਂਦੇ ਆ, ਕੋਈ ਰਾਰੰਕਾਰ, ਕੋਈ ਹੋਰ ਇਤਿਹਾਦਿਕ ਨਾਮਾਂ ਨੂੰ ਜਪਦੇ ਨੇ, ਕਈ ਹਨੂੰਮਾਨ ਚਾਲੀਸਾ ਹੀ ਕਰੀ ਜਾਂਦੇ ਆ, ਕੋਈ ਕੁਛ ਕੋਈ ਕੁਛ। ਚਲੋ ਜਿਨ੍ਹਾਂ ਦਾ ਧਰਮ ਹੋਵੇਗਾ ਉਹਨਾਂ ਵਾਸਤੇ ਭਲਾ ਹੈ, ਪਰ ਸਿੱਖਾਂ ਵਾਸਤੇ ਵਾਹਿਗੁਰੂ ਗੁਰਮੰਤਰ ਹੀ ਹੈ। ਸਿੱਖ ਗੁਰਮੰਤਰ ਜਪੇ, ਮੂਲ ਮੰਤਰ ਜਪੇ, ਜਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤ ਰੂਪ ਬਾਣੀ ਦਾ ਅਭਿਆਸ ਕਰੇ, ਇਹ ਬਾਲਕ ਸਿੰਘ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਪ੍ਰੇਮੀ ਸਨ। ਉਹਨਾਂ ਨੇ ਰਾਮ ਸਿੰਘ ਨੂੰ ਇਹੀ ਉਪਦੇਸ਼ ਦ੍ਰਿੜ ਕਰਵਾਇਆ ਵੀ ਸਾਰੇ ਕਾਰਜਾਂ ਨੂੰ ਸੰਪੂਰਨ ਕਰਨ ਵਾਲਾ, ਔਰ ਮਨ ਦੀਆਂ ਚਿਤਵਿਨੀਆਂ ਨੂੰ ਪੂਰੀਆਂ ਕਰਨ ਵਾਲਾ ਵਾਹਿਗੁਰੂ ਨਾਮ ਹੈ, ਇਹ ਜਪਿਆ ਕਰੋ।
ਜਾਹੇ ਸਮ ਔਰ ਨਾਂਦ ਰਾਜ ਫਲ ਦਾਇਕ ਹੈ,
ਵਾਹਿਗੁਰੂ ਮੰਤਰ ਇਹ ਹੀ ਸਾਰੇ ਫਲ ਦਿੰਦਾ, ਹੋਰ ਜਿਹੜੇ ਬਾਕੀ ਦੇ ਮੰਤਰ ਹੈ ਉਹ ਇੰਨਾ ਭਾਰੀ ਫਲ ਨਹੀਂ ਦਿੰਦੇ ਜਿੰਨਾ ਵਾਹਿਗੁਰੂ ਜਪ ਕੇ ਫਲ ਲਾਭ ਮਿਲਦਾ ਹੈ।
ਕੋ ਜੋ ਕਹਿਤ ਥੇ ਕਲਾਮ ਦੀਨੀ ਸਯਦਾਨੀ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਕਈ ਲੋਕਾਂ ਦੇ ਕੋਲੋਂ ਮੈਂ ਇਹ ਸੁਣਿਆ ਕਹਿੰਦਿਆਂ ਹੋਇਆ ਵੀ ਜਦੋਂ ਰਾਮ ਸਿੰਘ ਬਾਲਕ ਸਿੰਘ ਦੇ ਕੋਲ ਗਏ ਤਾਂ ਬਾਲਕ ਸਿੰਘ ਨੇ ਕੋਈ ਸਯਦਾਨੀ ਕਲਾਮ ਆਦਿ ਦਿੱਤਾ ਉਹਨਾਂ ਨੂੰ।
ਸੋ ਸਭ ਕੁਰ ਹਮ ਪੇਖਿਓ ਅਜਮਾਏ ਕੈ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਵੀ ਅਸੀਂ ਇਹ ਆਪ ਅਜਮਾ ਕੇ ਦੇਖਿਆ, ਇਹ ਲੋਕਾਂ ਦੀ ਕਹਿਣੀ ਐਵੇਂ ਝੂਠੀ ਹੈ। ਬਾਲਕ ਸਿੰਘ ਨੇ ਕੋਈ ਕਲਾਮ ਆਦਿ ਨਹੀਂ ਦਿੱਤਾ, ਵਾਹਿਗੁਰੂ ਗੁਰਮੰਤਰ ਹੀ ਰਾਮ ਸਿੰਘ ਨੂੰ ਜਪਣ ਵਾਸਤੇ ਆਖਿਆ ਸੀ।
ਇਹੀ ਕਲੀ ਕਾਲ ਕੇ ਕਰਾਲਤਾ ਕੋ ਚਾਲਤਾ ਕੋ,
ਜੋ ਕਲਯੁਗ ਦੇ ਸਮੇਂ ਦੀ ਭਿਆਨਕਤਾ ਹੈ ਔਰ ਭੈੜੀ ਚਾਲ ਦੇ ਵਿੱਚ ਲੋਕ ਚੱਲ ਰਹੇ ਹੈ, ਇਹ ਜਿਹੜੀ ਭੈੜੀ ਚਾਲ ਹੈ ਅਸਲ ਵਿੱਚ ਕਲਯੁਗ ਦੀ ਹੋਈ ਹੈ, ਉਹ ਕਲਯੁਗ ਦੀ ਭੈੜੀ ਚਾਲ ਨੂੰ ਹੀ ਲੋਕ ਧਾਰਨ ਕਰ ਲੈਂਦੇ ਨੇ। ਇਸ ਨੂੰ ਕੱਟਣ ਵਾਸਤੇ ਵਾਹਿਗੁਰੂ ਗੁਰਮੰਤਰ ਹੀ ਉੱਤਮ ਹੈ।
ਗਾਲਤਾ ਹੈ ਟਾਲਤਾ ਚੁਰਾਸੀ ਜੂਨ ਮਾਇਕ ਹੈ,
ਅਤੇ ਸਾਧ ਸੰਗਤ ਜੀ ਉਹ ਗਰੀਬੀ ਨੂੰ ਕੱਟਦਾ ਹੈ, ਅੰਦਰ ਦੇ ਪਾਪਾਂ ਨੂੰ ਕੱਟਦਾ ਇਹ ਵਾਹਿਗੁਰੂ ਸਿਮਰਨ। ਅਤੇ ਭਾਈ ਫਿਰ ਇਸੇ ਤਰ੍ਹਾਂ ਜੋ 84 ਲੱਖ ਜੂਨਾਂ ਨੇ ਜਿਨ੍ਹਾਂ ਦੇ ਵਿੱਚ ਜੀਵਾਤਮਾ ਭਟਕਦੀਆਂ ਫਿਰਦੀਆਂ ਹੈ, ਉਹ 84 ਲੱਖ ਜੂਨਾਂ ਤੋਂ ਬਚਾਉਣ ਵਾਲਾ ਵੀ ਇਹ ਵਾਹਿਗੁਰੂ ਗੁਰਮੰਤਰ ਹੀ ਹੈ।
ਇਸ ਹੀ ਭਜਨ ਮਾਹੇ ਰਾਮ ਸਿੰਘ ਸਾਹੇ,
ਇਹ ਹੀ ਸਿਮਰਨ ਭਜਨ ਦਾ ਉਪਦੇਸ਼ ਲੈ ਕੇ ਰਾਮ ਸਿੰਘ ਜੀ ਫਿਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੇ ਉਤਸ਼ਾਹ ਦੇ ਨਾਲ।
ਲਾਈ ਲੇਵ ਅਦ ਕਾਹੇ ਰਸ ਨਾ ਹਲਾਏ ਕੈ,
ਵਾਹਿਗੁਰੂ ਸ਼ਬਦ ਦੇ ਵਿੱਚ ਹੀ ਆਪਣੀ ਲਿਵ ਜੋੜ ਲਈ। ਅਦ ਕਾਹੇ ਦਾ ਅਰਥ ਹੁੰਦਾ ਬਹੁਤੀ ਚੰਗੀ ਭਲੀ ਪ੍ਰਕਾਰ ਸੁਰਤ ਟਿਕਾ ਲਈ ਵਾਹਿਗੁਰੂ ਸ਼ਬਦ ਵਿੱਚ, ਤੇ ਰਸਨਾ ਹਲਾਇਕ ਹੈ ਜ਼ੁਬਾਨ ਵੀ ਹਿਲਾਉਂਦੇ ਹੈ, ਭਾਵ ਜ਼ੁਬਾਨ ਦੇ ਨਾਲ ਜਪਦੇ ਹੈ ਵਾਹਿਗੁਰੂ ਵਾਹਿਗੁਰੂ, ਰਸਨਾ ਨੂੰ ਹਿਲਾ ਕੇ ਜ਼ੁਬਾਨ ਦੁਆਰਾ ਵਾਹਿਗੁਰੂ ਸ਼ਬਦ ਦਾ ਅਭਿਆਸ ਕੀਤਾ।
ਕਾਰ ਬਾਰ ਜਗ ਕੇ ਅਸਾਰ ਲੱਖ ਡਾਰ ਸਭ,
ਜਿਹੜੇ ਜਗਤ ਦੇ ਕਾਰੋਬਾਰ ਸਨ ਉਹਨਾਂ ਨੂੰ ਹੁਣ ਝੂਠ ਜਾਣਨ ਲੱਗ ਪਏ ਵੀ ਜਗਤ ਦੇ ਕੰਮ ਕਾਜ ਤਾਂ ਕਿਸੇ ਲੇਖੇ ਵਿੱਚ ਨਹੀਂ, ਕਿਸੇ ਵਿਰਲੇ ਵਿਰਲੇ ਪੁਰਖ ਦੇ ਐਸੇ ਭਾਗ ਜਾਗਦੇ ਹੈ ਜਿਸ ਨੂੰ ਜਗਤ ਦੇ ਕੰਮ ਕਾਜ ਅਸਾਰ ਝੂਠੇ ਪ੍ਰਤੀਤ ਹੋਣ ਲੱਗ ਜਾਣ। ਰਾਮ ਸਿੰਘ ਜੀ ਨੇ ਜਦੋਂ ਅਭਿਆਸ ਕੀਤਾ ਫਿਰ ਜਗਤ ਦੇ ਕੰਮਾਂ ਕਾਰਜਾਂ ਤੋਂ ਵੀ ਮੋਹ ਟੁੱਟ ਗਿਆ, ਸਾਰੇ ਕੰਮ ਕਾਜ ਛੱਡ ਦਿੱਤੇ ਹਨ।
ਧਾਰ ਸੋ ਅਚਾਰ ਔ ਵਿਚਾਰ ਵਿੱਚ ਰਹਿ ਹੈ,
ਅਤੇ ਫਿਰ ਭਲੀ ਪ੍ਰਕਾਰ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ, ਗੁਰਬਾਣੀ ਦੀ ਵਿਚਾਰ ਕਰਦੇ ਰਹੇ ਤੇ ਆਪਣੀ ਜ਼ਿੰਦਗੀ ਦਾ ਜਿਹੜਾ ਆਚਰਨ ਸੀ ਉਹ ਬੜਾ ਸ਼ੁੱਧ ਬਣਾ ਲਿਆ ਹੈ।
ਬੀਸਕ ਬਰਸ ਜਬ ਸਰਸ ਬਤਾਏ ਐਸ,
ਜਦੋਂ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਰਹਿੰਦਿਆਂ ਹੋਇਆ ਸਰਸ ਰਸ ਦੇ ਸਹਿਤ 20 ਸਾਲ ਇਹਨਾਂ ਨੇ ਬਤੀਤ ਕੀਤੇ, ਅਸੀਂ ਤਾਂ ਕੋਈ 2-4 ਮਹੀਨੇ ਜਪ ਕੇ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਹਾਂ ਵੀ ਮੇਰੇ ਵਰਗਾ ਕੋਈ ਨਾਮ ਨਹੀਂ ਜਪਦਾ ਹੋਣਾ, ਮੈਨੂੰ ਤੇ 1.5 ਮਹੀਨੇ ਸੰਗਤ ਵਿੱਚ ਆਉਂਦਿਆਂ ਹੋ ਗਏ। ਤੇ ਰਾਮ ਸਿੰਘ ਜੀ ਨੇ ਕੋਈ 20 ਸਾਲ ਬਤੀਤ ਕੀਤੇ ਇਸ ਤਰ੍ਹਾਂ ਸਿਮਰਨ ਭਜਨ ਕਰਦਿਆਂ ਹੋਇਆ, ਤੇ ਸਹਿਤ ਦੇ ਰਸ ਰਸ ਦੇ ਸਹਿਤ ਜਦੋਂ ਉਹਨਾਂ ਨੇ ਸਿਮਰਨ ਭਜਨ ਕੀਤਾ।
ਬੰਦਗੀ ਸਹਿਦ ਜਾਪ ਕੀਨੋ ਮਨ ਲਾਏ ਕੈ,
ਸੰਸਾਰ ਦੇ ਦੁੱਖ ਰਸਾਂ ਕਸਾਂ ਦਾ ਸਭ ਤਿਆਗ ਹੋ ਗਿਆ ਅੰਦਰੋਂ, ਤੇ ਜਾਪ ਕੀਨੋ ਮਨ ਲਾਏ ਕੈ, ਮਨ ਲਾ ਕੇ ਜਾਪ ਕੀਤਾ। ਅਸੀਂ ਤਾਂ ਕੋਈ ਇੱਛਾ ਰੱਖ ਕੇ ਜਾਪ ਕਰਦੇ ਹਾਂ ਪਰ ਇਹਨਾਂ ਨੇ ਨਿਰਇਸ਼ਤ ਹੋ ਕੇ ਜਾਪ ਕੀਤਾ ਕਿ ਪਰਮੇਸ਼ਰ ਵਾਹਿਗੁਰੂ ਤੁਸੀਂ ਸਨਮੁਖ ਹੋਵੋ, ਤੁਸੀਂ ਮਿਲੋ।
ਦਾਸੀ ਜੋ ਨਾਮ ਕੀ ਪ੍ਰਕਾਸ਼ੀ ਰਿੱਧ ਸਿੱਧ ਸੋ,
ਜੋ ਨਾਮ ਦੀ ਦਾਸੀ ਹੈ ਰਿੱਧੀ ਤੇ ਸਿੱਧੀ, ਇਹ ਰਿੱਧੀਆਂ ਸਿੱਧੀਆਂ ਸਭ ਪ੍ਰਕਾਸ਼ ਹੋ ਗਈਆਂ, ਭਾਵ ਸਾਹਮਣੇ ਖੜ ਗਈਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੀ ਬਚਨ ਕੀਤੇ ਆ ਰਿੱਧ ਸਿੱਧ ਨਾਵੈ ਕੀ ਦਾਸੀ, ਇਹ ਰਿੱਧੀਆਂ ਸਿੱਧੀਆਂ ਸ਼ਕਤੀਆਂ ਜਿੰਨੀਆਂ ਵੀ ਹਨ ਉਹ ਨਾਮ ਦੀਆਂ ਦਾਸੀਆਂ ਨੇ, ਜਦੋਂ ਵੀ ਕੋਈ ਨਾਮ ਜਪਦਾ ਫਿਰ ਆਉਂਦੀਆਂ ਨੇ। ਜੇ ਤਾਂ ਕੋਈ ਬੰਦਾ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਫਸ ਜਾਵੇ ਫਿਰ ਉਹਦੇ ਨਾਮ ਵੱਲੋਂ ਪ੍ਰੀਤ ਘੱਟ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸੇ ਕਰਕੇ ਇਹ ਵੀ ਸਮਝਾਇਆ ਵੀ ਜਿੱਥੇ ਰਿੱਧ ਸਿੱਧ ਨਾਮ ਦੀ ਦਾਸੀ ਹੈ ਨਾ ਉੱਥੇ ਰਿੱਧ ਸਿੱਧ ਅਵਰਾ ਸਾਧ ਵੀ ਹੈ। ਇਹਦਾ ਸਵਾਦ ਹੋਰ ਪਾਸੇ ਨੂੰ ਵੀ ਲੈ ਜਾਂਦਾ ਕਈ ਵਾਰੀ। ਕੋਈ ਨਾਮ ਅਭਿਆਸੀ ਪੁਰਖ ਜਦੋਂ ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਫਸ ਜਾਵੇ, ਰਿੱਧੀਆਂ ਸਿੱਧੀਆਂ ਨੂੰ ਜ਼ਿਆਦਾ ਵਰਤਣ ਲੱਗ ਜਾਵੇ ਆਪਣੀ ਪ੍ਰਭਤਾ ਵਡਿਆਈ ਵਾਸਤੇ, ਲੋਕਾਂ ਦੇ ਵਿੱਚ ਜਸ ਕਰਾਉਣ ਲਈ, ਤਾਂ ਫਿਰ ਰਿੱਧੀਆਂ ਸਿੱਧੀਆਂ ਵਰਤ ਕੇ ਲੋਕਾਂ ਦੇ ਕੰਮ ਕਾਜ ਤੇ ਸਵਾਰ ਦਿੰਦਾ, ਪਰ ਉਹਦੀ ਆਪਣੀ ਜ਼ਿੰਦਗੀ ਦੀ ਤਰੱਕੀ ਰੁਕ ਜਾਂਦੀ ਹੈ। ਆਪ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦਾ, ਵਾਹਿਗੁਰੂ ਦੇ ਨਾਲ ਨਹੀਂ ਮਿਲ ਸਕਦਾ। ਜਿਵੇਂ ਆਪ ਕਈ ਵਾਰ ਸੰਗਤ ਵਿੱਚ ਆਉਂਦੇ ਹੋਵੋ, ਆਪ ਨੂੰ ਕੋਈ ਰਾਹ 'ਚ ਮਿਲ ਜਾਵੇ, ਉਹ ਕਈ ਵਾਰ ਸੰਗਤ ਵਿੱਚ ਆਉਣ ਤੋਂ ਰੋਕ ਹੀ ਲੈਂਦਾ। ਇਸੇ ਤਰ੍ਹਾਂ ਇਹ ਰਿੱਧੀਆਂ ਸਿੱਧੀਆਂ ਨੇ, ਜਦੋਂ ਕੋਈ ਪਰਮੇਸ਼ੁਰ ਵਾਲੇ ਰਸਤੇ ਉੱਪਰ ਤੁਰਦਾ, ਇਹ ਰਸਤੇ ਵਿੱਚ ਆਉਂਦੀਆਂ ਔਰ ਜੀਵ ਨੂੰ ਰੁਕਾਵਟ ਵੀ ਪਾਉਂਦੀਆਂ। ਜਿਹੜੇ ਤੇ ਇਹਨਾਂ ਵਿੱਚ ਖਸਤ ਹੋ ਜਾਣ, ਉਹ ਫਿਰ ਪਰਮੇਸ਼ੁਰ ਤੱਕ ਨਹੀਂ ਪਹੁੰਚ ਸਕਦੇ, ਪਰਮੇਸ਼ੁਰ ਤੋਂ ਦੂਰ ਹੀ ਰਹਿ ਜਾਂਦੇ ਨੇ, ਰਿੱਧੀਆਂ ਸਿੱਧੀਆਂ ਨਾਲ ਸੰਸਾਰ ਵਿੱਚ ਆਪਣੀ ਵਡਿਆਈ ਕਰਵਾਉਣ ਲੱਗ ਜਾਂਦੇ ਨੇ। ਪਰ ਰਾਮ ਸਿੰਘ ਜੀ ਦੇ ਕੋਲ ਵੀ ਉਹ ਰਿੱਧੀਆਂ ਸਿੱਧੀਆਂ ਆਈਆਂ, ਸਭ ਪ੍ਰਗਟ ਹੋ ਗਈਆਂ ਹਨ।
ਭਾਸੀ ਗੁਰਬਾਣੀ ਮੈਂ ਤਸੀਰ ਭਜਨ ਪ੍ਰਭਾਏ ਕੈ,
ਅਤੇ ਗੁਰੂ ਕੀ ਬਾਣੀ ਦੇ ਵਿੱਚ ਜੋ ਨਾਮ ਦੀ ਸਿਮਰਨ ਭਜਨ ਦੀ ਤਸੀਰ ਦੱਸੀ ਹੈ, ਸਿਮਰਨ ਭਜਨ ਦਾ ਪ੍ਰਤਾਪ ਦੱਸਿਆ ਹੈ।
ਭਈ ਤੋ ਆਕਾਸ਼ਬਾਣੀ ਖਾਸ ਜੋ ਮਹਾਨੀ ਤਾਹੇ,
ਰਾਮ ਸਿੰਘ ਜੀ ਸਿਮਰਨ ਭਜਨ ਉਸੇ ਤਰ੍ਹਾਂ ਕਰਦੇ ਰਹੇ, ਰਿੱਧੀਆਂ ਸਿੱਧੀਆਂ ਵਾਲੇ ਪਾਸੇ ਬਹੁਤਾ ਧਿਆਨ ਨਾ ਦਿੱਤਾ, ਰਿੱਧੀਆਂ ਸਿੱਧੀਆਂ ਨਾ ਵਰਤੀਆਂ, ਤਾਂ ਫਿਰ ਪਰਮੇਸ਼ੁਰ ਵਾਹਿਗੁਰੂ ਦੇ ਵੱਲੋਂ ਆਕਾਸ਼ਬਾਣੀ ਹੋਈ, ਚਿੱਤ ਦੇ ਵਿੱਚ ਇਸ ਤਰ੍ਹਾਂ ਦਾ ਫੁਰਨਾ ਸੰਕਲਪ ਪੈਦਾ ਹੋਇਆ,
ਦੇਹੋ ਨਾਮ ਜੀਵਨ ਕੋ ਸਿੱਖ ਭੋਗਦਾਇਕ ਹੈ,
ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਿਹੜਾ ਉਹ ਹੀ ਜੀਵਾਂ ਦੇ ਵਾਸਤੇ ਸੁਖਦਾਈ ਹੈ। ਵੀ ਇਹ ਜਿਹੜਾ ਨਾਮ ਆਪ ਜਪਿਆ, ਹੁਣ ਦੁਨੀਆਂ ਦੇ ਵਿੱਚ ਇਹ ਨਾਮ ਜਪਾਈਏ, ਤੇ ਇਹ ਨਾਮ ਹੀ ਭੋਗ ਪਦਾਰਥਾਂ ਨੂੰ ਦੇਣ ਵਾਲਾ ਹੈ, ਤੇ ਨਾਮ ਹੀ ਮੋਖ ਮੁਕਤੀ ਨੂੰ ਦੇਣ ਵਾਲਾ ਹੈ। ਇਉਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਹੋਈ, ਕਿਰਪਾ ਹੋਈ, ਫਿਰ ਉਹਨਾਂ ਨੇ ਪ੍ਰਚਾਰ ਕਰਨਾ ਆਰੰਭ ਕੀਤਾ।
ਪੰਥ ਗੁਰ ਦਸਮ ਕੀ ਰਸਮ ਵਡਾਵੋ ਜਾਗ,
ਜੋ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਖਾਲਸਾ ਪੰਥ ਪ੍ਰਗਟ ਕੀਤਾ ਹੈ। ਇਹ ਪੰਥ ਦੀਆਂ ਜਿਹੜੀਆਂ ਰਸਮਾਂ ਨੇ, ਜੋ ਇਹ ਖਾਲਸੇ ਪੰਥ ਦੀ ਮਰਜ਼ਾਦਾ ਹੈ, ਇਸ ਦਾ ਪ੍ਰਚਾਰ ਕਰੀਏ, ਇਹ ਰਹਿਤ ਮਰਜ਼ਾਦਾ ਨੂੰ ਜਗਤ ਵਿੱਚ ਵਧਾਈਏ।
ਖਸਮ ਕਾ ਖਾਲਸਾ ਹੈ ਖਾਸ ਜੇ ਲਖਾਏ ਕੈ,
ਇਹ ਜਿਹੜਾ ਖਾਲਸਾ ਪੰਥ ਹੈ, ਇਹ ਖਸਮ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਵੀ ਇਹ ਪਰਮਾਤਮਾ ਵਾਹਿਗੁਰੂ ਦੀ ਮੌਜ ਵਿੱਚੋਂ ਪ੍ਰਗਟ ਹੋਇਆ। ਇਹ ਖਾਲਸਾ ਪੰਥ ਜਿਹੜਾ ਹੈ ਵਾਹਿਗੁਰੂ ਦੀ ਫੌਜ ਹੈ, ਇਸ ਤਰ੍ਹਾਂ ਮਨ ਦੇ ਵਿੱਚ ਜਾਣ ਕਰਕੇ ਫਿਰ ਉਹਨਾਂ ਨੇ ਖਾਲਸੇ ਪੰਥ ਦਾ ਪ੍ਰਚਾਰ ਆਰੰਭ ਕੀਤਾ।
ਪਾਏ ਇਹੋ ਹੁਕਮ ਪ੍ਰੇਮ ਸਕਾ ਵਿਸ਼ੇਸ਼, ਫਿਰ
ਪਰਮੇਸ਼ੁਰ ਵਾਹਿਗੁਰੂ ਦੇ ਵੱਲੋਂ ਉਹ ਬਖਸ਼ਿਆ ਹੋਇਆ ਫੁਰਨਾ, ਉਹ ਬਖਸ਼ੀ ਹੋਈ ਵਿਚਾਰ ਪ੍ਰਾਪਤ ਕਰਕੇ ਆਪ ਜੁੜ ਗਏ ਹਨ।
ਰਾਮ ਵਰਗੇਸ਼ ਉਪਦੇਸ਼ ਦੇਣ ਲੱਗਿਓ,
ਇਹ ਰਾਮ ਸਿੰਘ ਜੀ ਨਾਮਧਾਰੀ, ਜੋ ਨਾਮਧਾਰੀ ਕੂਕਿਆਂ ਕਰਕੇ ਵੀ ਪ੍ਰਸਿੱਧ ਹੈ, ਉਹ ਫਿਰ ਸਿੱਖ ਬਣ ਕੇ, ਹੁਣ ਤਾਂ ਭਾਵੇਂ ਜਿਹੜੇ ਨਾਮਧਾਰੀ ਕੂਕੇ ਹਨ ਉਹਨਾਂ ਨੂੰ ਸਤਿਗੁਰੂ ਸ਼ਬਦ ਨਾਲ ਜੋੜ ਦਿੱਤਾ ਹੈ, ਪਰ ਪੁਰਾਣੇ ਬਜ਼ੁਰਗਾਂ ਤੋਂ ਦਾਸ ਨੇ ਸੁਣਿਆ ਕਿ ਰਾਮ ਸਿੰਘ ਜੀ ਇੰਨੇ ਜ਼ਿਆਦਾ ਗੁਰਮੁਖ ਜੀਵਨ ਵਾਲੇ ਸਨ, ਉਹਨਾਂ ਨੇ ਆਪ ਕਦੇ ਆਪਣੇ ਆਪ ਨੂੰ ਗੁਰੂ ਨਹੀਂ ਸੀ ਕਹਾਇਆ, ਬਲਕਿ ਉਹ ਜੇ ਸਿੱਖ ਕਹਾਉਂਦੇ ਸੀ ਆਪਣੇ ਆਪ ਨੂੰ ਬਹੁਤ ਨਿਮਾਣਾ ਸਿੱਖ ਕਹਾਉਂਦੇ ਸੀ। ਕਈ ਵਾਰ ਐਸੇ ਵਿਗਾੜ ਪੈ ਜਾਂਦੇ ਆ, ਉਹ ਆਪ ਆਪਣੇ ਆਪ ਨੂੰ ਨਿਮਾਣਾ ਸਿੱਖ ਹੀ ਸਮਝਦੇ ਰਹੇ ਕਿ ਮੈਂ ਗੁਰੂ ਘਰ ਦਾ ਨਿਮਾਣਾ ਸਿੱਖ ਹਾਂ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸਿੱਖੀ ਦਾ ਇਹਨਾਂ ਨੇ ਪ੍ਰਚਾਰ ਕੀਤਾ।
ਹੁੱਕੇ ਛਡਵਾਏ ਰਖਵਾਏ ਕੇਸ ਮੋਨਿਓ ਕੇ,
ਅਤੇ ਫਿਰ ਪ੍ਰਚਾਰ ਕਰਕੇ ਜਿਹੜੇ ਲੋਕ ਸਿੱਖੀ ਤੋਂ ਦੂਰ ਜਾ ਚੁੱਕੇ ਸਨ, ਜਿਨ੍ਹਾਂ ਨੇ ਕੇਸਾਂ ਨੂੰ ਤਿਲਾਂਜਲੀ ਦੇ ਦਿੱਤੀ ਸੀ, ਭਾਵ ਕੇਸ ਮਨਾ ਦਿੱਤੇ ਸਨ, ਉਹਨਾਂ ਮੋਨਿਆਂ ਨੂੰ ਗੁਰੂ ਕੀ ਸਿੱਖੀ ਸੁਣਾ ਕਰਕੇ ਕੇਸ ਰਖਵਾਏ, ਵੀ ਕੇਸ ਰੱਖੋ, ਕੇਸਾਧਾਰੀ ਬਣੋ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਹੈ ਕਿ ਬਿਨਾਂ ਸ਼ਸਤਰ ਕੇਸੰਗ ਦੇਵੋ ਨਾ ਦਿਦਾਰੇ, ਇਹ ਹੈ ਮੋਰ ਆਗਿਆ ਸੁਣੋ ਹੇ ਪਿਆਰੇ, ਐ ਪਿਆਰਿਓ ਮੇਰੀ ਇਹ ਆਗਿਆ ਆਪ ਧਿਆਨ ਦੇ ਨਾਲ ਸੁਣ ਲਓ, ਬਿਨਾਂ ਸ਼ਸਤਰ ਤੇ ਕੇਸਾਂ ਤੋਂ ਮੈਂ ਦਿਦਾਰੇ ਨਹੀਂ ਦੇਵਾਂਗਾ, ਮੈਂ ਤੁਹਾਡੇ ਤੇ ਖੁਸ਼ ਨਹੀਂ ਹੋਵਾਂਗਾ। ਇਉਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਸੁਣਾ ਸੁਣਾ ਕੇ ਇਹਨਾਂ ਨੇ ਮੋਨਿਆਂ ਦੇ ਕੇਸ ਰਖਵਾਏ, ਉਹਨਾਂ ਨੂੰ ਕੇਸੇਧਾਰੀ ਬਣਾਇਆ ਔਰ ਅੰਮ੍ਰਿਤਧਾਰੀ ਸਿੰਘ ਸਜਾ ਦਿੱਤਾ। ਤੇ ਜਿਹੜੇ ਲੋਕ ਹੁੱਕੇ ਆਦਿ ਵਰਤਦੇ ਸਨ, ਤੰਬਾਕੂ ਵਰਤਦੇ ਸੀ, ਉਹਨਾਂ ਦੇ ਹੁੱਕੇ ਤੰਬਾਕੂ ਵਰਤਣਾ ਛੁਡਵਾ ਦਿੱਤਾ।
ਸੁਤਾ ਸਿੱਖ ਥਾਏ ਥਾਏ ਸਿੱਖ ਭਾਗ ਜਿਨੇ ਜਾਗਿਓ,
ਭਾਈ ਜਿਨ੍ਹਾਂ ਦੇ ਭਾਗ ਜਾਗ ਪਏ, ਉਹ ਰਾਮ ਸਿੰਘ ਜੀ ਦੇ ਕੋਲੋਂ ਗੁਰਸਿੱਖੀ ਦਾ ਪ੍ਰਚਾਰ ਸੁਣ ਸੁਣ ਕੇ ਸਿੱਖ ਬਣਨ ਲੱਗੇ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਹਨ।
ਹੈਲਿਓ ਜਸ ਪਾਰੀ ਸਿੱਖ ਥੀਏ ਤਾਹੇ ਕੇ ਅਪਾਰੀ।
ਰਾਮ ਸਿੰਘ ਜੀ ਦੇ ਉਪਦੇਸ਼ ਦਾ ਪ੍ਰਚਾਰ ਦਾ ਇੰਨਾ ਜ਼ਿਆਦਾ ਦੁਨੀਆਂ ਦੇ ਵਿੱਚ ਅਸਰ ਹੋਇਆ ਕਿ ਬਹੁਤ ਸਾਰੇ ਗੁਰੂ ਕੇ ਸਿੱਖ ਸਜ ਗਏ, ਚਾਰੇ ਪਾਸੇ ਜਸ ਫੈਲ ਗਿਆ ਵੀ ਰਾਮ ਸਿੰਘ ਜੀ ਨਾਮਧਾਰੀ ਜਿੱਥੇ ਆਪ ਨਾਮ ਜਪਦੇ ਹੈ ਉਥੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਨ।
ਸਿੱਖ ਸਿੰਘ ਪੰਥ ਬਿਰਧਾਇਓ ਨਾਮ ਰਸ ਪਾਗਿਓ,
ਤੇ ਨਾਮ ਰਸ ਦੇ ਵਿੱਚ ਪੈ ਕੇ ਇਉਂ ਨਾਮ ਧਾਰੀ ਰਾਮ ਸਿੰਘ ਜੀ ਨੇ ਗੁਰੂ ਕਾ ਪੰਥ ਵਧਾਇਆ, ਭਾਵ ਲੋਕਾਂ ਨੂੰ ਸਿੰਘ ਸਜਾ ਦਿੱਤਾ।
ਫੀਮ ਭੰਗ ਪੋਸਤ ਸ਼ਰਾਬ ਮਾਸ ਚੋਰੀ ਯਾਰੀ,
ਜੋ ਲੋਕ ਫੀਮ ਵਰਤਦੇ ਸਨ ਜਾਂ ਕੁਝ ਭੰਗ ਦੇ ਪ੍ਰੇਮੀ ਸੀ, ਪੋਸਤ ਸ਼ਰਾਬ ਮਾਸ ਆਦਿ ਵਰਤਦੇ ਸਨ, ਜਾਂ ਫਿਰ ਕਈ ਲੋਕ ਚੋਰੀਆਂ ਜਾਰੀਆਂ ਦੇ ਵਿੱਚ ਲੱਗੇ ਹੋਏ ਸਨ, ਜਾਂ ਫਿਰ ਹੋਰ ਤਰ੍ਹਾਂ ਦੇ ਕੁਕਰਮ ਕਰਦੇ ਸੀ।
ਠੱਗੀ ਤਾਜ ਥੀਏ ਸੰਤ ਸਤ ਜਗ ਆ ਗਿਓ,
ਠੱਗੀ ਆਦਿਕ ਸਾਰੇ ਔਗਣਾਂ ਨੂੰ ਉਹਨਾਂ ਨੇ ਛੱਡ ਦਿੱਤਾ, ਔਗਣ ਛੱਡ ਕੇ ਉਹ ਨਾਮ ਜਪ ਕੇ ਸੰਤ ਗੁਰਸਿੱਖ ਬਣ ਗਏ। ਇੰਨਾ ਭਾਰੀ ਅਸਰ ਹੋਇਆ ਪ੍ਰਚਾਰ ਦਾ ਕਿ ਮਾਨੋ ਕਲਯੁਗ ਦੇ ਵਿੱਚ ਸਤਯੁਗ ਵਰਤ ਗਿਆ ਹੈ।
ਕਰ ਤੋ ਦੁਕਾਨ ਲੋਹੇ ਕੱਪੜੇ ਕੀ ਰਾਮ ਸਿੰਘ,
ਰਾਮ ਸਿੰਘ ਜੀ ਆਪ ਲੋਹੇ ਤੇ ਕੱਪੜੇ ਦੀ ਦੁਕਾਨ ਕਰਦੇ ਸਨ, ਆਮ ਕਿਰਤ ਵਿਰਤ ਕਰਨ ਵਾਲੇ ਸੀ, ਨਿਮਾਣੇ ਸਿੱਖ ਸਨ, ਉਹਨਾਂ ਨੇ ਆਪਣੇ ਆਪ ਨੂੰ ਸਤਿਗੁਰੂ ਕੀ ਕਹਾਉਣਾ। ਇਹ ਤੇ ਬਾਅਦ ਵਾਲਿਆਂ ਦੀਆਂ ਕਮੀਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰੂ ਕਹਾਉਣ ਵਾਸਤੇ ਬਾਲਕ ਸਿੰਘ ਦੇ ਨਾਲ ਵੀ ਸਤਿਗੁਰੂ ਲਾ ਦਿੱਤਾ ਤੇ ਰਾਮ ਸਿੰਘ ਦੇ ਨਾਲ ਵੀ ਸਤਿਗੁਰੂ ਲਾ ਦਿੱਤਾ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਕਿ ਗੁਰੂ ਕੇ ਸਿੱਖ ਰਾਮ ਸਿੰਘ ਜੀ ਆਪ ਆਪਣੀ ਕਿਰਤ ਵਿਰਤ ਕਰਦੇ ਸਨ, ਕੱਪੜੇ ਦੀ ਅਤੇ ਲੋਹੇ ਦੀ ਇਹਨਾਂ ਦੀ ਦੁਕਾਨ ਸੀ।
ਤਾਂ ਤੇ ਨਫਾ ਪਾਏ ਜੋ ਆਪ ਪਹਿਨੇ ਖਾਏ ਕੈ,
ਇਸ ਦੁਕਾਨ ਦੇ ਵਿੱਚੋਂ ਜੋ ਵੀ ਨਫਾ ਹੁੰਦਾ ਉਸ ਦੇ ਅਨੁਸਾਰ ਉਹ ਨਫੇ ਦੇ ਕਰਕੇ ਆਪ ਖਾਂਦੇ ਪਹਿਨਦੇ ਆਪਣਾ ਗੁਜ਼ਾਰਾ ਤੁਰਦੇ।
ਸੰਗਤ ਪਾਰ ਆਵੇ ਦੁਆਰ ਪੈਰ ਹਾਵੇ ਭੀਰ,
ਔਰ ਜੋ ਬਹੁਤ ਸਾਰੀ ਸੰਗਤ ਆਪ ਨੂੰ ਮਿਲਣ ਵਾਸਤੇ ਆਉਂਦੀ, ਆਪ ਦੇ ਦੁਆਰੇ ਤੇ ਬਹੁਤ ਭੀੜ ਰਿਹਾ ਕਰਦੀ ਸੰਗਤ ਸਤ ਸੰਗੀਆਂ ਦੇ ਮਿਲਣ ਵਾਸਤੇ।
ਪੂਜਾ ਜੋ ਚੜਾਵੇ ਸੋ ਤੋ ਲੰਗਰ ਮੈਂ ਪਾਏ ਹੈ,
ਜੋ ਪੂਜਾ ਦਾ ਧਾਨ ਚੜਦਾ ਜੋ ਸੰਗਤਾਂ ਦਾ ਚੜਾਵਾ ਹੁੰਦਾ ਉਹ ਸਾਰੀ ਮਾਇਆ ਰਾਮ ਸਿੰਘ ਜੀ ਗੁਰੂ ਕੇ ਲੰਗਰ ਵਿੱਚ ਪਾ ਦਿੰਦੇ ਸਨ ਸੰਗਤਾਂ ਦੇ ਵਰਤਣ ਵਾਸਤੇ।
ਲਹਿ ਜੋ ਨਾਮ ਆਏ ਸੋ ਤੋ ਮਸਤ ਥਾਏ,
ਜਿਹੜਾ ਵੀ ਸੰਗਤ ਵਿੱਚ ਆਉਂਦਾ ਔਰ ਸੰਗਤ ਵਿੱਚ ਬੈਠ ਕੇ ਆ ਕੇ ਨਾਮ ਜਪਦਾ ਉਹ ਨਾਮ ਜਪਦਾ ਜਪਦਾ ਮਸਤ ਹੋ ਜਾਂਦਾ।
ਦਸਤਾਰ ਡਾਰ ਦਾ ਇਹ ਹਾਲ ਚੜ ਜਾਏ ਹੈ,
ਇਸ ਤਰ੍ਹਾਂ ਮਸਤ ਹੋ ਜਾਂਦਾ ਕਿ ਬਹੁਤ ਮਸਤੀ ਵਿੱਚ ਉਹ ਆ ਜਾਂਦਾ ਸੀ।
ਦੇਤ ਪੇਤ ਨਾਹੇ ਕਾਹੇ ਕਭੀ ਦੂਸਰੋ ਕੋ ਜਾਵਾਹੇ,
ਜਦੋਂ ਕਿਰਪਾ ਹੋ ਜਾਣੀ ਫਿਰ ਉਹ ਸਿੱਖ ਕਿਸੇ ਦੂਜੇ ਨੂੰ ਭੇਤ ਨਹੀਂ ਸੀ ਦਿੰਦਾ, ਭਾਵ ਆਪਣੀ ਅਵਸਥਾ ਨੂੰ ਛੁਪਾ ਕੇ ਰੱਖਦੇ ਸਨ ਪੁਰਾਣੇ ਗੁਰਮੁਖ ਸਿੱਖ ਜਿਹੜੇ, ਜਿਵੇਂ ਸਾਧ ਸੰਗਤ ਜੀ ਉਹ ਅੱਗ ਸਵਾਹ ਦੇ ਵਿੱਚ ਟਕੀ ਹੁੰਦੀ ਹੈ, ਇਸ ਤਰ੍ਹਾਂ ਉਹ ਆਪਣੇ ਜਪੇ ਹੋਏ ਨੂੰ ਨਾਮ ਨੂੰ ਢੱਕ ਕੇ ਰੱਖਦੇ ਸਨ, ਜਾਂ ਇਉਂ ਕਹਿ ਲਓ ਜਿਵੇਂ ਬੀਜ ਮਿੱਟੀ ਦੇ ਵਿੱਚ ਢਕਿਆ ਹੋਇਆ ਹੁੰਦਾ, ਇਸ ਤਰ੍ਹਾਂ ਉਹ ਆਪਣੇ ਸਿਮਰਨ ਭਜਨ ਨੂੰ ਢੱਕ ਕੇ ਰੱਖਦੇ ਸਨ, ਦੁਨੀਆਂ ਦੇ ਵਿੱਚ ਪ੍ਰਗਟ ਨਹੀਂ ਸੀ ਕਰਦੇ।
ਦੇਸਨ ਮੈਂ ਧੂਮ ਮਾਚੀ ਸਾਚੀਏ ਮਤਾਹੇ ਤਬ,
ਜਦੋਂ ਸਾਰੇ ਇਲਾਕੇ ਦੇ ਵਿੱਚ ਇਹ ਸੱਚੀ ਧੂਮ ਮੱਚ ਗਈ, ਚਾਰੇ ਪਾਸੇ ਜਸ ਫੈਲ ਗਿਆ,
ਆਵੇ ਲੋਕ ਸਿੱਖ ਥਾਵੇਂ ਅਜਮਾਵੇਂ ਤੈ ਸਹੀ,
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਬਹੁਤ ਸਾਰੇ ਸਤ ਸੰਗੀ ਆਉਂਦੇ ਆ ਜਿੱਥੇ ਰਾਮ ਸਿੰਘ ਜੀ ਦੀਵਾਨ ਸਜਾਉਂਦੇ ਆ, ਉੱਥੇ ਸੰਗਤਾਂ ਆ ਕਰਕੇ ਬੈਠਦੀਆਂ ਨੇ ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਸਭ ਕੋਈ ਨਾਮ ਜਪਦਾ, ਬਾਣੀ ਪੜ੍ਹਦਾ ਹੈ ਤੇ ਬਾਣੀ ਪੜ੍ਹ ਕੇ ਆਪੋ ਆਪਣੀ ਜ਼ਿੰਦਗੀ ਨੂੰ ਸਵਾਰਨ ਲੱਗੇ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਸਿੱਖੀ ਦਾ ਇਹਨਾਂ ਨੇ ਭਾਰੀ ਪ੍ਰਚਾਰ ਕੀਤਾ।
ਯਦਪ ਪੁਜਾਰੀ ਥੇ ਵਿਰੋਧੀ ਇਹਨੇ ਕੇਰ ਥਏ,
ਇਸ ਸਮੇਂ ਕੁਝ ਐਸਾ ਵੀ ਹਾਲ ਵਰਤਦਾ ਸੀ ਜਿਹੜੇ ਪੁਜਾਰੀ ਆਦਿ ਸਨ ਉਹ ਰਾਮ ਸਿੰਘ ਜੀ ਦਾ ਵਿਰੋਧ ਕਰਨ ਲੱਗ ਪਏ।
ਤੋਪੀ ਉਬੈ ਪੰਥ ਇਹ ਵਢਾਏ ਗੁਰ ਨੈ ਕਨੇ।
ਪਰ ਫਿਰ ਵੀ ਇਹ ਦੋ ਪੰਥ ਗੁਰੂ ਸਾਹਿਬ ਜੀ ਨੇ ਬਹੁਤ ਵਧਾਏ। ਇੱਕ ਤਾਂ ਨਾਮਧਾਰੀਆਂ ਦਾ ਪੰਥ ਇਹ ਵਧਿਆ ਉਸ ਸਮੇਂ ਦੇ ਵਿੱਚ, ਤੇ ਦੂਜਾ ਪੰਥ ਜਿਹੜਾ ਉਹ ਨਿਰਮਲਿਆਂ ਦਾ ਬਹੁਤ ਕਰਕੇ ਵਧਿਆ ਹੈ।
ਸੁਣੋ ਅਬ ਧਰਮ ਕੇ ਹੇਤ ਸਿਰ ਦੈ ਕੈ ਕੂਕੇ।
ਹੁਣ ਆਪ ਅਗਲਾ ਪ੍ਰਸੰਗ ਸੁਣੋ। ਜਿਵੇਂ ਧਰਮ ਦੇ ਵਾਸਤੇ ਇਹਨਾਂ ਕੂਕਿਆਂ ਨੇ ਕੁਰਬਾਨੀਆਂ ਕੀਤੀਆਂ, ਆਪਣਾ ਸੀਸ ਵਾਰ ਦਿੱਤਾ।
ਧਰਮੀ ਸ਼ਹੀਦਨ ਮੈਂ ਗਏ ਜਿਮ ਹੈ ਗਿਨੇ।
ਜਿਸ ਤਰ੍ਹਾਂ ਧਰਮੀ ਸ਼ਹੀਦਾਂ ਦੇ ਵਿੱਚ ਇਹਨਾਂ ਦੀ ਗਿਣਤੀ ਆਈ, ਗੋਰਿਆਂ ਦੇ ਰਾਜ ਸਮੇਂ ਇਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਸੰਮਤ 1920-30 ਕੇ ਵਖਤ ਮਦ।
ਕੋਈ 1920-30 ਦਾ ਸੰਮਤ ਵਿਕਰਮੀ ਸੀ। ਉਸ ਸਮੇਂ ਚਾਰੇ ਪਾਸੇ ਹਾਹਾਕਾਰ ਮੱਚ ਗਈ ਦੁਨੀਆਂ ਦੇ ਵਿੱਚ।
ਠੌਰ ਠੌਰ ਤੇਨ ਵੱਧ ਗੁਹੋਣ ਲੱਗ ਇੱਥੇ ਕਨੇ।
ਥਾਵਾਂ ਥਾਵਾਂ ਦੇ ਉੱਪਰ ਜਿਹੜੇ ਮੁਸਲਮਾਨ ਆਦਿ ਸੀ ਉਹ ਗਊਆਂ ਦਾ ਵੱਧ ਕਰਨ ਲੱਗੇ, ਗਊਆਂ ਮਾਰਨੀਆਂ, ਫਿਰ ਉਹਨਾਂ ਦਾ ਮਾਸ ਆਦਿ ਵੇਚਣਾ।
ਦੇਖ ਦੇਖ ਹਿੰਦੂ ਸਭ ਹੋਏ ਦੁਖਿਆਰੇ ਭਾਰੇ।
ਜਿਹੜੇ ਹਿੰਦੂ ਲੋਕ ਸਨ ਉਹ ਵੇਖ ਕੇ ਭਾਰੀ ਦੁਖੀ ਹੁੰਦੇ ਸਨ, ਬਾਕੀ ਜਿਹੜੇ ਸਤ ਸੰਤੋਖੀ ਲੋਕ ਸੀ ਉਹਨਾਂ ਨੂੰ ਵੀ ਦੁੱਖ ਹੁੰਦਾ ਸੀ ਵੀ ਇੰਨੇ ਜੀਵਾਂ ਨੂੰ ਬਿਨਾਂ ਕਾਰਨ ਤੋਂ ਹੀ ਮਾਰ ਕੇ ਸੁੱਟ ਦਿੰਦੇ ਹਨ।
ਚਾਰਾ ਜੋਰ ਸਰਕਾਰ ਸੰਗ ਕੋ ਨਾ ਬਣੇ।
ਤੇ ਸਰਕਾਰ ਦੇ ਨਾਲ ਕੋਈ ਜੋਰ ਨੀ ਬਣਦਾ, ਨਾ ਹੀ ਕੋਈ ਚਾਰਾ ਬਣਦਾ ਵੀ ਗੱਲਬਾਤ ਕਰ ਸਕਣ।
ਹਿੰਮਤ ਕਮਰ ਬਾਂਧ ਨਾਮਧਾਰੀ ਸਿੰਘੋ ਤਬ।
ਜਿਹੜੇ ਨਾਮਧਾਰੀ ਸਿੰਘ ਸੀ ਉਹਨਾਂ ਨੇ ਆਪ ਹਿੰਮਤ ਕੀਤੀ, ਕਮਰ ਕਸਾ ਕਰ ਲਿਆ, ਲੱਕ ਬੰਨ ਲਿਆ ਹੈ।
ਬੁੱਚੜ ਬਦਾਰੇ ਹਥਿਆਰੇ ਬਹੁਤ ਠੌਰ ਪੈ।
ਬਹੁਤ ਥਾਵਾਂ ਥਾਵਾਂ ਤੇ ਜਿੱਥੇ ਵੀ ਹਥਿਆਰੇ ਬੁੱਚੜ ਰਹਿੰਦੇ ਸਨ ਉਹਨਾਂ ਬੁੱਚੜਾਂ ਨੂੰ ਸੋਧਾ ਲਾਉਣਾ ਸ਼ੁਰੂ ਕਰ ਦਿੱਤਾ ਹੈ।
ਸੁਧਾ ਸਰ ਆਦਿ ਠੌਰ ਔਰ ਹਿੰਦੂ ਨਾਮੀ ਗ੍ਰਾਮੀ।
ਅੰਮ੍ਰਿਤਸਰ ਆਦਿਕ ਸਥਾਨਾਂ ਦੇ ਉੱਪਰ ਜਿੱਥੇ ਵੀ ਕੋਈ ਬੁੱਚੜ ਵੇਖਿਆ ਉਹਨੂੰ ਮਾਰ ਕੇ ਸੁੱਟ ਜਾਣਾ ਵੀ ਬੁੱਚੜੋ ਤੁਸੀਂ ਦੂਜੇ ਜੀਵਾਂ ਨੂੰ ਮਾਰਦੇ ਹੋ। ਅਤੇ ਫਿਰ ਜਦੋਂ ਨਾਮਧਾਰੀਆਂ ਨੇ ਐਸੇ ਹੱਲੇ ਬੋਲੇ ਤੇ ਜੋ ਸਰਕਾਰ ਸੀ ਉਹ ਨਾਮੀ ਹਿੰਦੂਆਂ ਨੂੰ ਫੜਨ ਵਾਸਤੇ ਅੱਗੇ ਆਈ।
ਅੰਗਰੇਜ਼ੋਂ ਗਹਿ ਕੇ ਦੁਖਿਆਰੇ ਕੀਨੇ ਗੌਰ ਪੈ।
ਤੇ ਹਿੰਦੂਆਂ ਨੂੰ ਫੜ ਕੇ ਦੁਖੀ ਕਰਨਾ ਸ਼ੁਰੂ ਕਰ ਦਿੱਤਾ ਅੰਗਰੇਜ਼ ਸਰਕਾਰ ਨੇ।
ਦੇਣ ਲੱਗੇ ਫਾਂਸੀ ਜਬ ਆਏ ਖੁਦ ਕੂਕੇ ਤਬ।
ਜਦੋਂ ਆਮ ਲੋਕਾਂ ਨੂੰ ਫਾਂਸੀ ਹੋਣ ਲੱਗ ਗਈ ਤਾਂ ਫਿਰ ਜਿਹੜੇ ਕੂਕੇ ਸੀ ਉਹ ਖੁਦ ਆਪ ਹੀ ਸਾਹਮਣੇ ਆ ਗਏ। ਪਹਿਲਾਂ ਤੇ ਬੁੱਚੜਾਂ ਨੂੰ ਮਾਰ ਕੇ ਭੱਜ ਜਾਇਆ ਕਰਦੇ ਸਨ ਹੱਲਾ ਕਰਕੇ, ਫਿਰ ਕਹਿੰਦੇ ਵੀ ਠਹਿਰੋ ਠਹਿਰੋ ਇਹਨਾਂ ਬੁੱਚੜਾਂ ਨੂੰ ਤੇ ਅਸੀਂ ਮਾਰਿਆ, ਅਸੀਂ ਆਪ ਅੱਗੇ ਆਉਂਦੇ ਹਾਂ, ਜੇ ਤੁਸੀਂ ਫਾਂਸੀ ਦੇਣੀ ਹੈ ਤਾਂ ਫਿਰ ਸਾਨੂੰ ਫਾਂਸੀ ਦਿਓ।
ਕਾਤਲ ਸਬੂਤ ਆਪ ਥੀਏ ਸਭ ਤੌਰ ਪੈ।
ਸਭ ਤਰ੍ਹਾਂ ਸਭ ਤਰੀਕਿਆਂ ਦੇ ਨਾਲ ਇਹਨਾਂ ਨੇ ਸਿੱਧ ਕਰ ਦਿੱਤਾ ਵੀ ਇਹ ਜੋ ਬੁੱਚੜ ਲੋਕ ਹੈ ਇਹਨਾਂ ਦੇ ਕਾਤਲ ਅਸੀਂ ਹੈ, ਇਹਨਾਂ ਬੁੱਚੜਾਂ ਨੂੰ ਗੱਡੀ ਅਸੀਂ ਚੜਾਇਆ ਹੈ।
ਖੁਸ਼ੀ ਹੋਏ ਦਏ ਸੀਸ ਗਏ ਈਸ ਲੋਕ ਮਾਹੇ।
ਅਤੇ ਖੁਸ਼ੀ ਖੁਸ਼ੀ ਫਿਰ ਇਹਨਾਂ ਨੇ ਆਪ ਕੁਰਬਾਨੀਆਂ ਕੀਤੀਆਂ, ਫਾਂਸੀਆਂ ਤੇ ਵੀ ਚੜੇ, ਤੋਪਾਂ ਅੱਗੇ ਖੜਕੇ ਵੀ ਕੁਰਬਾਨ ਹੋਏ ਤੇ ਈਸ਼ਵਰ ਲੋਕ ਦੇ ਵਿੱਚ ਪਹੁੰਚ ਗਏ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ।
ਕੋਟਲੇ ਮਲੇਰ ਫਿਰ ਥਯੋ ਸਾਕਾ ਔਰ ਪੈ।
ਇਸੇ ਤਰ੍ਹਾਂ ਦਾ ਸਾਕਾ ਮਲੇਰ ਕੋਟਲੇ ਦੇ ਇਲਾਕੇ, ਖਾਸ ਕਰਕੇ ਮਲੇਰ ਕੋਟਲੇ ਵੀ ਹੋਇਆ, ਮਲੌਦ ਦੇ ਵਿੱਚ ਵੀ ਐਸੇ ਸਾਕੇ ਵਰਤੇ।
ਕੂਕੇ ਸਿੰਘ 60 ਕੋ ਨੈ ਠਾਟ ਕੈ ਮਰਨ ਨਿਜ।
60 ਦੀ ਗਿਣਤੀ ਦੇ ਵਿੱਚ ਕੂਕੇ ਸਿੰਘ ਸਨ ਜਿਨ੍ਹਾਂ ਨੇ ਆਪਣਾ ਮਰਨਾ ਠਾਣ ਲਿਆ ਵੀ ਹੁਣ ਕੁਰਬਾਨ ਹੋ ਜਾਵਾਂਗੇ।
ਮਾਰ ਕੇ ਕਸਾਈਆਂ ਕੋ ਗਾਈਆਂ ਬਚਾਈਆਂ।
ਜੋ ਕਸਾਈਆਂ ਨੇ ਗਾਵਾਂ ਫੜੀਆਂ ਹੋਈਆਂ ਸਨ ਉਹ ਸਾਰੇ ਕਸਾਈ ਮਾਰ ਦਿੱਤੇ ਕੂਕਿਆਂ ਨੇ ਤੇ ਗਾਈਆਂ ਛੁਡਵਾ ਦਿੱਤੀਆਂ।
ਕੋਟਲੇ ਕੀ ਤੁਰਕਾਣੀ ਤੈ ਪਠਾਣੀ ਫੌਜ ਸਭ।
ਕੋਟਲੇ ਦੇ ਜਿਹੜੇ ਰਹਿਣ ਵਾਲੇ ਮੁਸਲਮਾਨ ਸਨ ਇਹਨਾਂ ਦੀ ਤੁਰਕਾਨੀ ਫੌਜ ਸੀ, ਇਸੇ ਤਰ੍ਹਾਂ ਕੁਝ ਪਠਾਣਾ ਦੀ ਫੌਜ ਹੈ ਸੀ।
ਸਿੰਘਨ ਸਹਿ ਲਰੀ ਇਹਨੇ ਮਾਰ ਕੇ ਹਟਾਈਆ।
ਕੋਟਲੇ ਦੇ ਤੁਰਕ ਮੁਸਲਮਾਨਾਂ ਦੀ ਤੇ ਪਠਾਣਾ ਦੀ ਫੌਜ ਜਦੋਂ ਕੂਕਿਆਂ ਦੇ ਨਾਲ ਆ ਕੇ ਯੁੱਧ ਕਰਨ ਲੱਗੀ ਅੱਗੇ ਕੂਕੇ ਵੀ ਪੈ ਨਿਕਲੇ, ਕੂਕੇ ਸਿੰਘਾਂ ਨੇ ਇਹਨਾਂ ਸਾਰਿਆਂ ਨੂੰ ਮਾਰ ਮਾਰ ਕੇ ਪਿਛਾਂ ਹਟਾ ਦਿੱਤਾ।
ਫੌਜ ਪਟਿਆਲੇ ਨੇ ਬਸਾਲੇ ਜਾਏ ਦਗੇ ਸੰਗ।
ਅਤੇ ਫਿਰ ਇਸੇ ਤਰ੍ਹਾਂ ਪਟਿਆਲੇ ਦੀ ਫੌਜ ਆ ਮਿਲੀ, ਲੁਧਿਆਣੇ ਤੋਂ ਗੋਰਿਆਂ ਦੀ ਫੌਜ ਆ ਗਈ, ਸਾਰੀਆਂ ਫੌਜਾਂ ਨੇ ਮਿਲ ਕਰਕੇ ਫਿਰ ਦਗੇ ਦੇ ਨਾਲ
ਕਸਮੈ ਉਠਾਏ ਲਿਆਏ ਦੀਏ ਪਰਕਾਰੀਆ।
ਪਹਿਲਾਂ ਤੇ ਕਸਮਾਂ ਉਠਾ ਲਈਆਂ ਤੇ ਫਿਰ ਧੱਕਾ ਕਰਕੇ ਇਹਨਾਂ ਸਾਰੇ ਕੂਕਿਆਂ ਨੂੰ ਕੈਦ ਦੇ ਵਿਚ ਪਾ ਲਿਆ ਹੈ, ਫੜ ਲਿਆ ਹੈ।
ਉਠੇ ਸੋ ਤੋਪੋਂ ਆਗੇ ਅਨਰਾਗੇ ਸਬਦੋਂ ਮੈਂ।
ਅਤੇ ਫਿਰ ਸਾਧ ਸੰਗਤ ਜੀ ਉਹ ਤੋਪਾਂ ਦੇ ਅੱਗੇ ਇਹਨਾਂ ਕੂਕਿਆਂ ਨੂੰ ਖੜਾ ਕੇ ਤੋਪਾਂ ਦੇ ਨਾਲ ਉਡਾ ਦਿੱਤਾ, ਪਰ ਇਹ ਪ੍ਰੇਮ ਦੇ ਨਾਲ ਉਵੇਂ ਖੜੇ ਰਹੇ। ਭਾਵੇਂ ਸਾਹਮਣੇ ਤੋਪਾਂ ਬੀੜੀਆਂ ਹੋਈਆਂ ਸਨ, ਸ਼ਬਦ ਗੁਰਬਾਣੀ ਦੇ ਪੜ ਰਹੇ ਸੀ, ਸ਼ਬਦ ਦੇ ਪ੍ਰੇਮ ਵਿਚ ਇਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ।
ਖੁਸ਼ੀ ਹੋਏ ਵੱਡੇ ਭਾਗੇ ਧਰਮ ਹਿਤਾਈਆ।
ਅਤੇ ਫਿਰ ਧਰਮ ਦਾ ਹਿਤ ਕਰਕੇ ਇਹ ਖੁਸ਼ੀ ਖੁਸ਼ੀ ਧਰਮ ਤੋਂ ਕੁਰਬਾਨ ਹੋ ਗਏ।
ਸਰਦਾਰ ਰਾਜੇ ਤੈਮ ਸਾਹਿਬ ਸਾਹਿਬ ਵੱਡੇ,
ਜਿਹੜੇ ਵੱਡੇ ਅੰਗਰੇਜ਼ ਆਫੀਸਰ ਸਨ ਜਾਂ ਰਾਜੇ ਮੁਸਾਹਿਬ ਵਜ਼ੀਰ ਆਦਿ ਸਨ।
ਅਜਰਜ ਥੀਏ ਹੇਰ ਕਾਰ ਇਨ ਕੇਰ ਪੈ।
ਕੂਕਿਆਂ ਦੀ ਐਸੀ ਕੁਰਬਾਨੀ ਵੇਖ ਕੇ ਵੀ ਹੱਸ ਹੱਸ ਕੇ ਤੋਪਾਂ ਦੇ ਅੱਗੇ ਖੜ ਗਏ ਹੈ, ਇਹ ਆਪਣੇ ਆਪ ਨੂੰ ਕੁਰਬਾਨ ਕਰ ਗਏ ਹੈ। ਸਭ ਸਰਕਾਰੀ ਲੋਕ ਹੈਰਾਨ ਰਹਿ ਗਏ ਹਨ।
ਦੋਸ਼ਹੀਨ ਉਸ ਸਮੇਂ ਰਾਮ ਸਿੰਘ ਕੋ,
ਜਦੋਂ ਜੋ ਰਾਮ ਸਿੰਘ ਜੀ ਸਨ ਉਹਨਾਂ ਦੇ ਉੱਪਰ ਦੋਸ਼ ਤਾਂ ਕੋਈ ਸਿੱਧ ਨਹੀਂ ਸੀ ਹੋਇਆ, ਪਰ ਫਿਰ ਵੀ ਇਹਨਾਂ ਨੇ ਕੈਦ ਵਿਚ ਪਾ ਦਿੱਤਾ।
ਰੰਗੂਨ ਭੇਜ ਦਿਓ ਅੰਗਰੇਜ਼ਾਂ ਖੂਬ ਸੋਚ ਫੇਰ ਪੈ।
ਫਿਰ ਅੰਗਰੇਜ਼ਾਂ ਨੇ ਸੋਚ ਕਰਕੇ ਵਿਚਾਰ ਕਰਕੇ ਵੀ ਰਾਮ ਸਿੰਘ ਦਾ ਇਹ ਜਿਹੜੇ ਕੂਕੇ ਸਿੰਘ ਹੈ ਉਹ ਕੁਰਬਾਨੀਆਂ ਅੱਗੇ ਹੋ ਕੇ ਦਿੰਦੇ ਆ, ਸਾਡੀਆਂ ਫੌਜਾਂ ਦਾ ਮੁਕਾਬਲਾ ਕਰਦੇ ਆ, ਵੀ ਇਹਨਾਂ ਨੂੰ ਰੰਗੂਨ ਭੇਜ ਦਿੱਤਾ ਜਾਵੇ। ਉਹ ਰੰਗੂਨ ਜਿਸ ਨੂੰ ਕਾਲੇ ਪਾਣੀ ਵੀ ਕਿਹਾ ਜਾਂਦਾ, ਕਾਲੇ ਪਾਣੀ ਭੇਜ ਦਿੱਤਾ ਗਿਆ ਸੀ ਕੈਦ ਵਿਚ ਪਾ ਕੇ।
ਔਰ ਹੋਤੇ ਸੂਬੇ ਜਈ ਕਹੂ ਕਹੂ ਭੇਜੇ ਤੇਈ।
ਹੋਰ ਵੀ ਜਿਹੜੇ ਕੂਕੇ ਥਾਵਾਂ ਥਾਵਾਂ ਤੇ ਸਨ ਉਹਨਾਂ ਨੂੰ ਵੀ ਖੰਡਾ ਦਿੱਤਾ, ਆਸੇ ਪਾਸੇ ਕਰ ਦਿੱਤਾ ਹੈ।
ਜੋਰ ਤੋਰ ਦਿਓ ਇਸ ਪੰਥ ਕੋ ਵਧੇਰ ਪੈ।
ਜਦੋਂ ਇਹ ਕੂਕਿਆਂ ਦਾ ਨਾਮਧਾਰੀਆਂ ਦਾ ਪੰਥ ਜਿਹੜਾ ਸੀ ਇਹਨਾਂ ਨੂੰ ਤੋੜ ਦਿੱਤਾ, ਖੰਡਾ ਦਿੱਤਾ ਹੈ ਆਸੇ ਪਾਸੇ।
ਰਾਮ ਸਿੰਘ ਜੂ ਕੀ ਠੌਰ ਬੁੱਧ ਸਿੰਘ ਭਾਈ ਤਾਹੇ।
ਰਾਮ ਸਿੰਘ ਦੀ ਥਾਂ ਦੇ ਉੱਪਰ ਫਿਰ ਇਹਨਾਂ ਦਾ ਛੋਟਾ ਭਾਈ ਜਿਹਨਾਂ ਦਾ ਨਾਮ ਬੁੱਧ ਸਿੰਘ ਤੇ ਦੂਜਾ ਨਾਮ ਹਰੀ ਸਿੰਘ ਵੀ ਹੈ, ਉਹ ਫਿਰ ਕੂਕੇ ਮਤ ਦਾ ਪ੍ਰਚਾਰ ਕਰਦੇ ਰਹੇ। ਔਰ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਪ੍ਰਤਾਪ ਸਿੰਘ, ਫਿਰ ਉਹਨਾਂ ਤੋਂ ਬਾਅਦ ਬਾਬਾ ਜਗਜੀਤ ਸਿੰਘ ਵੀ ਰਹੇ ਹੈ, ਪਰ ਇਹਨਾਂ ਬਾਬੇ ਰਾਮ ਸਿੰਘ ਤੋਂ ਬਾਅਦ ਇਹਨਾਂ ਨੇ ਆਪਣੇ ਨਾਮ ਨਾਲ ਸਤਿਗੁਰੂ ਸ਼ਬਦ ਜੋੜ ਲਿਆ, ਜਿਸ ਕਰਕੇ ਇਹ ਸਿੱਖ ਪੰਥ ਨਾਲੋਂ ਨਿਖੜ ਗਏ, ਵੱਖ ਹੋ ਗਏ। ਸਿੱਖ ਪੰਥ ਦਾ ਕਿਸੇ ਵੇਲੇ ਹਿੱਸਾ ਸਨ, ਜੇ ਹੁਣ ਵੀ ਸਿੱਖ ਪੰਥ ਦੀ ਮਰਯਾਦਾ ਨੂੰ ਧਾਰਨ ਕਰ ਲੈਣ ਤਾਂ ਹੁਣ ਵੀ ਸਿੱਖ ਪੰਥ ਦੇ ਵਿੱਚ ਸ਼ਾਮਿਲ ਹੋ ਸਕਦੇ ਹੈ। ਨਾਮ ਵਾਲਾ, ਕੀਰਤਨ ਵਾਲਾ ਔਰ ਬਾਣੀ ਵਾਲਾ ਗੁਣ ਇਹਨਾਂ ਦੇ ਵਿੱਚ ਬੜਾ ਭਾਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸਮੇਂ ਦੀ ਸਮਾਪਤੀ ਹੈ, ਦਸ ਦੀਆਂ ਭੁੱਲਾਂ ਚੁੱਕਾਂ ਆਪ ਸੰਗਤਾਂ ਨੇ ਖਿਮਾ ਕਰ ਦੇਣੀਆਂ। ਸਾਧ ਸੰਗਤ ਜੀਓ, ਹੁਣ ਢਾਡੀ ਜਥਾ ਆਪ ਸੰਗਤਾਂ ਦੀ ਸੇਵਾ ਢਾਡੀ ਵਾਰਾਂ ਦੁਆਰਾ ਕਰੇਗਾ, ਰੋਜ਼ਾਨਾ ਆਪ ਇਤਿਹਾਸ ਸਰਵਣ ਕਰਦੇ ਹੋ, ਇਸੇ ਤਰ੍ਹਾਂ ਪ੍ਰੇਮ ਦੇ ਨਾਲ ਬੈਠ ਕੇ ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰੋ ਜੀ।
ਔਰ ਹੋਤੇ ਸੂਬੇ ਜਈ ਕਹੂੰ ਕਹੂੰ ਭੇਜੇ ਤੇਈ, ਜੋਰ ਤੋਰ ਦਿਓ ਇਸ ਪੰਥ ਕੋ ਵਧੇਰ ਪੈ। ਰਾਮ ਸਿੰਘ ਜੂ ਕੀ ਠੌਰ ਬੁੱਧ ਸਿੰਘ ਭਾਈ ਤਾਹੇ, ਆਪ ਹੈ ਮਹੰਤ ਕੰਤ ਕੁਕਿਓ ਕਾਈ ਪੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।